चक्र तिहिन अर वरन जात हर पात निहिन जेह रूप रंग अर रेख पेख को कह न सकत केहे जल मूर्त अनुभव प्रकार अमितो जिकहि जय कोटिन्द्रियंद्रां साहे साहान गिरिजय तिरपमन महीप सुर नर सुर नेत नेत बन तिरन कहत त्वय सर्वनाम कथय कवन कर्म नाम वर्णत सुमत अस कृपान खंडो खड़ग तुबक तवरी अरती सैभ सरोही सहसी जह हमर पी तीर तुहि सची तुहि तुहि तवर तरवार नाम तिहारो जो जपै पै सिंध पव पार काल तुहि काली तुहि तुहि तेग अरती तुहि निशानी जीत की आज तुहि जगबी करग केत मैं शरण तिहारी आप हाथ दै लिहु उबारी सर्व ठौर मोह सहाई दुष्ट दुख तेहु बचाई नव शिकार श्री खड़ग को करो सोहित चित लाय पूर्ण करो ग्रंथे हे तुम करो सहाय मुकुचरा शास्त्र खट पिंग गिरन चढ़ जाय अंधलख बदरो सुने जौ काल कृपा कराय कहा बुद्ध प्राप्त हमारी वर्ण सके महिमा जो तिहारी हम न सकत करो सिफत तुम्हारी आप लेहो तुम कथा सुधारी हम न सकत करो सिफत तुम्हारी आप लेहो तुम कथा सुधारी
वाहे गुरु साहिब जियो पर्थर बाच कवन मरे मारे कवन कहत सुनत कह को रोवे कवन हसे कवन जराजित हो पर्थर बाच कवन मरे मारे कवन
वाहिगुरु जी का खालसा वाहिगुरु जी की फतेह परम सत्कार योग ਗੁਰੂ ਖਾਲਸਾ ਸਤਿ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਹੋਰ ਸੁੰਦਰ ਜੀ ਵਾਂਗ ਸਜ ਰਹੇ ਹੈ। ਗੁਰੂ ਮਹਾਰਾਜ ਦੀ ਪ੍ਰਕਾਸ਼ ਸੇਵਾ ਹੋਈ ਹੈ, ਉਪਰੰਤ ਬਾਣੀ ਦਾ ਪਾਠ ਹੋਇਆ ਹੈ। ਗੁਰੂ ਕਲਗੀਧਰ ਜੀ ਦੀ ਬਾਣੀ ਦੀ ਵਿਚਾਰ ਕਰ ਰਹੇ ਹਾਂ, ਜਿਸ ਵਿੱਚ ਪਰਸਰੀ ਨਾਥ ਦਾ ਜਿਹੜਾ ਪ੍ਰਸੰਗ ਹੈ ਉਹ ਪ੍ਰਾਰੰਭ ਹੋਇਆ ਹੋਇਆ ਹੈ। ਕੁਝ ਪ੍ਰਸੰਗ ਆਪਾਂ ਪਰਸੋਂ ਕੱਲ੍ਹ ਕੁੱਲ ਕਰ ਕੁਝ ਕੱਲ੍ਹ ਸੁਣਿਆ ਸੀ, ਬਾਕੀ ਰਹਿੰਦਾ ਪ੍ਰਸੰਗ ਅੱਜ ਆਪਾਂ ਸਰਵਣ ਕਰਨਾ ਹੈ। ਜਿਸ ਤਰ੍ਹਾਂ ਹੀ ਪਰਸਰੀ ਨਾਥ ਦੇ ਰਾਣੀ ਜਿਹਦਾ ਨਾਂ ਪਿੰਗਲਾ ਸੀ, ਜੋ ਸਰੀਰ 'ਤੇ ਆ ਗਈ ਸੀ, ਜਿਵੇਂ ਉਹ ਗੋਰਖਨਾਥ ਨੇ ਆ ਕੇ ਪਰਸਰੀ ਨਾਥ ਨੂੰ ਰੋਂਦਿਆਂ ਚੰਦਿਆਂ ਵਿਆਕੁਲ ਹੋ ਕੇ ਸਿੱਧੀ ਨਾਲ ਉਹਨੂੰ ਜੀ ਵਾਲ ਦਿੱਤਾ ਸੀ, ਔਰ ਅਨੇਕਾਂ ਉਹਦੇ ਸਰੀਰ ਬਣਾ ਦਿੱਤੇ ਸੀ। ਫਿਰ ਆਪ ਉੱਥੋਂ ਗੁਪਤ ਹੋ ਗਿਆ ਸੀ, ਚਲਿਆ ਗਿਆ ਸੀ। ਇਧਰ ਜਿਹੜੀ ਜਿਹੜੀ ਪਰਸਰੀ ਨਾਥ ਦੀ ਭਾਨ ਮੱਤੀ ਰਾਣੀ ਹੈ ਉਹ ਬਦਲ ਚੱਲਣ ਹੋ ਗਈ ਸੀ। ਜਿਹੜਾ ਹਸਵਾਨ ਹੈ ਉਹਦੇ ਨਾਲ ਉਸਨੇ ਸੰਬੰਧ ਜੋੜ ਲਏ ਸਨ। ਇਸੇ ਸਮੇਂ ਵਿੱਚ ਹੀ ਇੱਕ ਦੁਰਗਾ ਦੱਤ ਨਾਮ ਦਾ ਬ੍ਰਾਹਮਣ, ਜਿਸਨੇ ਦੇਵੀ ਦੀ ਪੂਜਾ ਕੀਤੀ, ਉਹਨੇ ਅਮਰ ਫਲ ਖੁਸ਼ ਹੋ ਕੇ ਦੇ ਦਿੱਤਾ। ਬ੍ਰਾਹਮਣ ਨੇ ਰਾਜੇ ਅੱਗੇ ਲਿਆ ਰੱਖਿਆ ਵੀ ਖਾਓ, ਅਮਰ ਹੋ ਜਾਓ। ਪਰ ਸ੍ਰੀ ਨੇ ਉਹ ਬ੍ਰਾਹਮਣ ਨੂੰ ਖੁੱਲ੍ਹੀ ਮਾਇਆ ਦੇ ਦਿੱਤੀ। ਪਰ ਸ੍ਰੀ ਨੇ ਅੱਗੇ ਉਹ ਭਾਨਮਤੀ ਰਾਣੀ ਨੂੰ ਅਮਰ ਫਲ ਦੇ ਦਿੱਤਾ ਵੀ ਤੂੰ ਸ਼ੱਕ ਲਾ। ਉਸਨੇ ਅੱਗੇ ਉਹ ਮਹਾਵਤ ਹਸਵਾਨ ਨੂੰ ਦੇ ਦਿੱਤਾ। ਹਸਵਾਨ ਨੇ ਅੱਗੇ ਬੇਸਪਾ ਨੂੰ ਦੇ ਦਿੱਤਾ। ਬੇਸਬਾ ਨੇ ਫੇਰ ਲਿਆ ਰੱਖਿਆ ਪਰਸਰੀ ਅੱਗੇ। ਜਦੋਂ ਪੁੱਛ ਪੜਤਾਲ ਹੋਈ ਫਿਰ ਪਤਾ ਚੱਲਿਆ, ਬੇਸਬਾ ਨੂੰ ਪੁੱਛਿਆ ਪਰਸਰੀ ਨੇ, ਸੱਚ ਦੱਸੇ ਤੈਨੂੰ ਫਲ ਕੀ ਨਹੀਂ ਦਿੱਤਾ ਹੈ? ਉਹਨੇ ਕਹਿ ਦਿੱਤਾ ਵੀ ਮੈਨੂੰ ਤਾਂ ਆ ਜਿਹੜਾ ਤੁਹਾਡਾ ਹਾਥੀ ਦੀ ਇਹ ਸੇਵਾ ਟਹਿਲ ਕਰਦਾ ਨਾ, ਹਾਥੀ ਹਸਵਾਨ ਹਾਥੀ ਚਲਾਉਂਦਾ, ਉਹਨੇ ਦਿੱਤਾ ਹੈ। ਉਹਨੂੰ ਪੁੱਛਿਆ, ਉਹਨੇ ਕਿਹਾ ਵੀ ਤੁਹਾਡੀ ਰਾਣੀ ਨੇ ਦਿੱਤਾ ਮੈਨੂੰ। ਇਸ ਤਰ੍ਹਾਂ ਫਿਰ ਆਪਣੇ ਆਪ ਨੂੰ ਧਿਕਾਰਾਂ ਪਾਈਆਂ ਪਰਸਰੀ ਨੇ ਵੀ, ਦੇਖੋ ਜਿਹਨੂੰ ਆਪਣਾ ਮੈਂ ਸਭ ਕੁਛ ਦੇਈ ਬੈਠਾ ਉਹ ਹੋਰ ਕਿਤੇ ਫਿਰਦੀ ਹੈ, ਉਹ ਅੱਗੇ ਜਿਹੜਾ ਮੌਤ ਹੈ ਉਹ ਅੱਗੇ ਹੋਰ ਕਿਤੇ ਫਿਰਦਾ, ਚੱਕੇ ਖਾਂਦਾ ਬੇਸਵਾ ਨਾਲ। ਤਿਰਕਾਰ ਹੈ ਮੈਨੂੰ, ਤਿਰਕਾਰ ਇਹਨੂੰ ਹੈ, ਤਿਰਕਾਰ ਮੌਤ ਨੂੰ ਹੈ। ਇਸ ਤਰ੍ਹਾਂ ਜਾਣੀ ਸਾਰਿਆਂ ਨੂੰ ਪਿੱਟੇ ਲਾਉਣ ਤਾਂ ਪਾਉਂਦਾ ਹੋਇਆ ਪੀੜ੍ਹੀ ਫਿਰੇ ਉਪਰਾਮ ਹੋ ਗਿਆ ਹੈ ਕਿ ਕੀ ਲੈਣਾ ਇਹੋ ਜਿਹੇ ਘਰ ਤੋਂ ਜਿੱਥੇ ਆਹ ਕੁਛ ਹੁੰਦਾ ਹੈ। ਰੋ ਸਾਰਾ ਪਤਾ ਲਾ ਕੇ ਜਿਹੜਾ ਉਹ ਦਾਸੀ ਹੈ ਜਿਹੜੀ ਬੁਲਾ ਕੇ ਲਿਆਉਣ ਵਾਲੀ, ਉਹਨੂੰ ਵੀ ਖਤਮ ਕਰ ਦਿੱਤਾ ਹੈ, ਵਿੱਚੇ ਮੌਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਜਿਹੜੀ ਇਹ ਛਲ ਫਰੇਬ ਕਰਦੀ ਸੀ ਰਾਣੀ ਭਾਨਮਤੀ, ਇਹਨੂੰ ਵੀ ਸਦਾ ਦੀ ਨੀਸ ਵਾਲਾ ਇਹਨੂੰ ਮਾਰ ਮੁਕਾਇਆ ਹੈ। ਉਹ ਫਿਰ ਘਰ ਬਾਹਰ ਰਾਜ ਭਾਗ ਛੱਡ ਕੇ ਜੰਗਲ ਵਿੱਚ ਹੀ ਆ ਗਿਆ। ਜੰਗਲ ਵਿੱਚ ਗੋਰਖ ਗੁਰੂ ਨੇ ਇਹਨੂੰ ਬੁਲਾਇਆ ਆਪਣੇ ਕੋਲ, ਤਰ੍ਹਾਂ ਤਰ੍ਹਾਂ ਕਰਕੇ ਇਹਨੂੰ ਸਿੱਖਿਆ ਦਿੱਤੀ, ਇਹ ਆਪਣਾ ਸਿੱਖ ਬਣਾ ਲਿਆ, ਆਪਣਾ ਚੇਲਾ ਬਣਾ ਲਿਆ। ਗੋਰਖਨਾਥ ਤੋਂ ਇਹ ਪਰਸਰੀ ਨਾਥ ਨੇ ਕੁਝ ਪ੍ਰਸ਼ਨ ਕਰਕੇ पुछ पड़ताल की सी, क्योंकि पढ़िया लिखिया विद्वान सी भरत राजा, इस करके जड़ा कोई अध्यात्म ज्ञान है ओरी पुछ पड़ताल की, उस दसोए कौन मरद है, कौन मारद है, ये केड़ा हसदा है, केड़ा रोंदा है, केड़ा जितया जांदा है, हरीन हो जांदा है। जिवें फिर गोरखनाथ ने इसनों उस सार स्वरूप उत्तर दिते सी, जवाब दिते सी, वो अजे सारा प्रसंग आ रहा है। पर श्री नारद ने केड़े केड़े प्रश्न किए सन वो पहला आ रहे है, फिर गोरखनाथ ने किवें उहदे उत्तर दिते सी वो भी नाल लगवें आ रहे हैं। वो जिवें सारे सवाल जवाब आ रहे है वो पढ़िए सुनिए जी।
पर्थर बाच कवन मरै मारै कवन,
हे गोरखनाथ गुरु जी, पर्थरीनाथ ने उन्होंने बाज की है कहा, मैनू समझाओ, मैनू दसो, कवन मरै, कौन मरदा है, कवन दा अर्थ कौन, जां कवन दा अर्थ केड़ा, केड़ा इत्थे मरदा है, कौन मरदा है, ते मारै कौन, कौन मारदा है, मरदा कौन है, ते मारिया होया मरदा केड़ा है।
कहत सुनत कह को,
ते कहिंदा कौन है, यानी बोलदा चलदा कौन है, किसे नूं आखदा है वी आवे नेड़े, आवी करा कम, आवी उठे जा, ओ कहिंदे शीर दे विच कहिंदा कौन है, यानी बोलदा कौन है, आखदा कौन है। या शरीर दे जिहड़े आ नाल कन्न जे लगी है सुराख जे, इहना भी सुनदा कौन है, क्योंकि उंज आपां इह कन्नां दी फोड़ा फाड़ी जी करके इहनूं चेक करके सुनण वाला तां नहीं लीहदा, पड़दे जे दिसणगे, जदों कोई उधरों बोलूगा इह हरकत करनगे सुनदे हुए कन्न, वो पढ़ते जे हिलते चलते है, यानी वह दसते हैं अस भी सुन रहे हाँ, सुनदा अंदर कोई होर होंदा है। इस करके कहते महाराज दसो किहड़ा इत्थे कहिंदा है, शरीर बोलदा कौन है, कथन कौन करदा, ते सुनदा कहिंदा कोई कौन है।
को रोवै कवन हसै,
शोक विच पै के इहदे विच रोंदा कौन है, तां मार के कौन रोंदा है, क्योंकि हुण जवान है मूँह है वो तां नहीं रोंदा हुंदा, रोंदा तां अंदर कोई होर ही हुंदा ना, आवाज होती निकल रही है, वो किसी वो सत्ता है कोई। इस करके मैनू दसो ये कौन रोंदा है, देख के कवन केड़ा, कौन हसदा है।
कवन जरा जित हो,
फिर जरा जरा ना बुढ़ेपे करके केड़ा जितया जाता है, बुढ़ेपे दे अधीन केड़ा हुंदा है, ये बिरध अवस्था दे बस कौन हुंदा है।
चौपई हस गोरख इम बचन उचारे,
पर श्री तो सुन के गोरखनाथ ने हसदिया होया इस तरह फिर बचने नू कहे हन,
सुन हो भरथ हर राज हमारे,
कहिंदे वे सुन वी भरथरी, हर राज हमार राजा है मारे, जिहड़ा कोई राज नूं हर किए छड के आउंदा है ना, ओही राजा है मारे, कहिंदे ओ मरदा है, शरीर राज भग छड के आउंदा हुंदा है, शरीर मरदा है, ये इसरा भी ये पर श्री हर हर राजे साढ़े चेले राजे भी तो सुनो सुनो पर सर हरि पर श्री राजे हमारे साढ़े सेवक साढ़े चेले तू भी सुन या सुन पर सर हर राजे मारे जिहड़ा राज नूं हर के आउंदा त्याग के आउंदा ना उही कहिंदा मारदा है। ਉਹ ਕਿਹਨੂੰ ਮਾਰਦਾ? ਸੰਸਾਰ ਨੂੰ ਮਾਰ ਦਿੰਦਾ। ਸੰਸਾਰ ਵੱਲੀ ਉਹਦੀ ਨਿਗਾਹ ਨਹੀਂ ਆਉਂਦੀ, ਇਹ ਸੰਸਾਰ ਨੂੰ ਛੱਡ ਜਾਂਦਾ ਹੈ, ਸੰਸਾਰ ਦਾ ਤਿਆਗ ਕਰ ਦਿੰਦਾ। ਇਸ ਕਰਕੇ ਉਹ ਮਾਰ ਦਿੰਦਾ ਸੰਸਾਰ ਨੂੰ, ਧਿਆਨ ਹੀ ਨਹੀਂ ਦਿੰਦਾ ਸੰਸਾਰ ਵੱਲੀ। ਅਤੇ ਸੰਸਾਰ ਦੇ ਲੋਕ ਵੀ ਜਿਹੜੇ ਕੋਈ ਪਰਮੇਸ਼ਰ ਦੀ ਤਰਫ ਚੱਲ ਪੈਣ, ਉਹਦੀ ਬੰਦਗੀ ਕਰਨ ਵਾਲੇ ਸੰਸਾਰ ਦੇ ਲੋਕ ਵੀ ਕਹਿੰਦੇ ਸਾਡੇ ਵੱਲੋਂ ਮਰ ਗਿਆ। ਹੋਰ ਤਾਂ ਹੋਰ ਕੀ ਹੈ, ਅਮਲੀ ਉਮਰੀ ਜੀ ਉਹਨਾਂ ਦਾ ਕੋਈ ਖਹਿੜਾ ਛੱਡ ਜੇ ਨਾ, ਉਹਨਾਂ ਦੇ ਵਿੱਚੋਂ ਬੈਠਣਾ ਉਹਨੂੰ ਛੱਡ ਗਿਆ, ਉਹ ਕਹਿੰਦੇ ਸਾਡੇ ਵਿੱਚ ਤਾਂ ਮਰ ਗਿਆ ਤੂੰ, ਨਾਲੇ ਮਰਿਆ ਨਹੀਂ ਹੁੰਦਾ, ਜਿਉਂਦਾ ਹੀ ਫਿਰਦਾ ਹੁੰਦਾ, ਕਿਉਂਕਿ ਉਹਨਾਂ ਦੀ ਟੋਲੀ 'ਚੋਂ ਨਿਕਲ ਗਿਆ, ਜੱਥੇ 'ਚੋਂ ਨਿਕਲ ਗਿਆ, ਜੋ ਖਾਣਾ ਪੀਣਾ ਛੱਡ ਗਏ, ਆ ਸ਼ਰਾਬੀ ਕਬਾਬੀ, ਫਿਰ ਵੀ ਕਹਿੰਦੇ ਤੂੰ ਸਾਡਾ ਮਰ ਗਿਆ, ਸਾਡੇ ਵੱਲੋਂ ਤਾਂ ਗਿਆ। ਇਸ ਤਰ੍ਹਾਂ ਜਿਹੜਾ ਘਰ ਬਾਰ ਛੱਡ ਕੇ ਜੰਗਲ ਵਿੱਚ ਜਾਵੇ, ਸਮਝ ਲਓ ਕਹਿੰਦੇ ਮਰ ਗਿਆ। ਸੋ ਇਸ ਕਰਕੇ ਸੁਣ ਵੀ ਪਰਸਰ ਜਿਹੜਾ ਹਰ ਰਾਜਾ ਸੀ ਰਾਜ ਨੂੰ ਛੱਡ ਦਿੰਦਾ ਹੈ, ਉਹ ਸੰਸਾਰ ਨੂੰ ਮਾਰਦਾ ਹੈ, ਮਾਰ ਮੁਕਾਉਂਦਾ ਹੈ, ਸੰਸਾਰ ਦੇ ਵਿੱਚ ਮੁੜ ਮੁੜ ਕੇ ਨਹੀਂ ਆਉਂਦਾ, ਇਹੀ ਸੰਸਾਰ ਦਾ ਮਾਰਨਾ ਹੈ।
ਸਤ ਝੂਠ ਮੂਓ ਹੰਕਾਰਾ,
ਆਹ ਜੇ ਸਰੀਰ ਨੂੰ ਸਤ ਕਰਕੇ ਸਮਝਦਾ ਹੈ, ਜਾਂ ਮੇਰਾ ਤੂੰ ਬਚਨ ਸਤ ਕਰਕੇ ਜਾਣ, ਇੱਥੇ ਝੂਠ ਤੇ ਝੂਠ ਵੀ ਮਰਦਾ ਹੈ ਅਤੇ ਹੰਕਾਰ ਵੀ ਮਰਦਾ ਹੈ। ਆਹ ਜਿਹੜਾ ਕੋਈ ਝੂਠ ਹੀ ਝੂਠ ਬੋਲਦਾ ਨਾ, ਉਹ ਵੀ ਮਰਦਾ ਜੰਮਦਾ ਹੈ, ਉਹ ਵੀ 84 ਦੇ ਚੱਕਰ ਵਿੱਚ ਆਉਂਦਾ। ਜਿਹੜਾ ਬਹੁਤਾ ਹੰਕਾਰ ਕਰਦਾ ਹੈ ਉਹ ਵੀ ਮਰਦਾ ਹੈ, ਉਹ ਵੀ ਔਖਾ ਹੁੰਦਾ, ਦੁਖੀ ਹੁੰਦਾ ਹੈ। ਜਾਂ ਜੇ ਸਰੀਰ ਨੂੰ ਇਹ ਸੱਤ ਸਮਝਦਾ ਹੈ ਵੀ ਇਹ ਸਦਾ ਹੀ ਰਹਿਣਾ ਮੇਰੇ ਕੋਲ, ਉਹ ਵੀ ਮਰਦਾ ਹੈ। ਜਿਹੜਾ ਇਹ ਸਰੀਰ ਪਿੱਛੇ ਵਾਰ ਵਾਰ ਝੂਠ ਬੋਲੀ ਜਾਂਦਾ, ਉਹ ਵੀ ਅਖੀਰੀ ਮਰ ਜਾਂਦਾ। ਜਦੋਂ ਸਰੀਰ ਹੀ ਖਤਮ ਹੋ ਗਿਆ, ਫਿਰ ਝੂਠ ਬੋਲਣਾ ਕਿਹਨੇ ਹੈ? ਸਰੀਰ ਕਰਕੇ ਬੋਲੋ, ਨਾਲ ਹੀ ਝੂਠ ਮਰ ਗਿਆ। ਸਰੀਰ ਦਾ ਹੀ ਹੰਕਾਰ ਕਰਦਾ ਹੁੰਦਾ ਵੀ ਮੇਰਾ ਬੜਾ ਸੋਹਣਾ ਸੁਨਿਖਾ ਸਰੀਰ ਹੈ, ਮੇਰਾ ਸਰੀਰ ਬੜਾ ਬਲਵਾਨ ਹੈ, ਅਤੇ ਮੇਰੇ ਸਰੀਰ ਕੋਲ ਮਾਇਆ ਬੜੀ ਹੈ। ਇਸ ਕਰਕੇ ਜਦੋਂ ਸਰੀਰ ਹੀ ਨਹੀਂ ਰਿਹਾ, ਫਿਰ ਝੂਠ ਵੀ ਮਰ ਗਿਆ, ਨਾਲ ਹੀ ਹੰਕਾਰ ਵੀ ਮਰ ਗਿਆ। ਜਦੋਂ ਸਵਾਦ ਹੀ ਢੇਰੀ ਹੋ ਗਿਆ ਸਰੀਰ, ਫਿਰ ਸਭ ਕੁਝ ਖਤਮ। ਇਸ ਕਰਕੇ ਵੀ ਸਤ ਕਰਕੇ ਜਾਣ ਲਾ, ਝੂਠ ਤੇ ਹੰਕਾਰ ਮਰਦਾ ਹੈ, ਭਾਵ ਜਿਹੜਾ ਹੰਕਾਰੀ ਉਹ ਵੀ ਮਰਦਾ, ਜਿਹੜਾ ਝੂਠ ਬੋਲਦਾ ਉਹ ਵੀ ਮਰਦਾ ਹੈ।
ਕਬਹੂ ਮਰਤ ਨ ਬੋਲਣ ਹਾਰਾ,
ਇੰਨੀ ਗੱਲ ਹੈ ਪਰਤਨੀ ਨਾਰੇ, ਸਰੀਰ ਵੀ ਜਿਹੜਾ ਬੋਲਣ ਵਾਲਾ ਹੈ ਨਾ, ਉਹ ਨਹੀਂ ਮਰਦਾ ਹੈ, ਉਹ ਹੈ ਜੀਵਾਤਮਾ। ਇਸ ਕਰਕੇ ਜਿਹੜਾ ਜੀਵਾਤਮਾ ਹੈ ਨਾ, ਤਰ੍ਹਾਂ ਤਰ੍ਹਾਂ ਦੇ ਬੋਲ ਸਤਾ ਸਫੁਰਤੀ ਰਾਹੀਂ ਬੋਲ ਬਚਨ ਬੋਲਣ ਵਾਲਾ ਹੈ, ਉਹ ਨਹੀਂ ਵੀ ਮਰਦਾ। ਇਸ ਵਿੱਚੋਂ ਸਦਾ ਜਿਉਂਦਾ ਜਾਗਦਾ, ਅਮਰ ਅਵਨਾਸ਼ੀ ਹੈ।
ਦੋਹਰਾ ਕਾਲ ਮਰੈ ਕਾਇਆ ਮਰੈ,
ਬਾਕੀ ਜਿਹੜਾ ਕਾਲ ਹੈ ਉਹੀ ਮਰਦਾ, ਤੇ ਜਿਹੜਾ ਕਾਲ ਹੀ ਉਹ ਮਰਦਾ ਹੈ। ਯਾਨੀ ਉਹ ਕਾਲ ਪੁਰਖ ਦੇ ਹੁਕਮ ਕਰਕੇ ਹੀ ਇਹ ਸਰੀਰ ਮਰਦਾ ਹੈ, ਸਰੀਰ ਨਾਸ ਹੁੰਦਾ ਹੈ। ਇਸੇ ਤਰ੍ਹਾਂ ਇਹ ਜਿਹੜੀ ਦੇਹੀ ਹੈ ਇਹ ਵੀ ਉਹਦਾ ਹੁਕਮ ਆ ਕੇ ਮਰ ਜਾਂਦੀ, ਸਵਾਹ ਦੀ ਢੇਰੀ ਹੋ ਜਾਂਦੀ ਹੈ, ਕਾਲ ਮਰੇ। ਇਸੇ ਤਰ੍ਹਾਂ ਜਿਹੜਾ ਉਹ ਕਾਲ ਧਰਮ ਰਾਜਾ ਹੈ ਉਹਦੇ ਹੁਕਮ ਕਰਕੇ ਜੀ ਸਰੀਰ ਮਰਦਾ ਹੈ, ਦੇਹੀ ਮਰਦੀ ਹੈ।
ਕਾਲੈ ਕਰਤ ਉਚਾਰ,
ਜਿਹੜਾ ਕਾਲ ਹੈ ਉਹੀ ਉਚਾਰਨ ਕਰਦਾ ਹੈ। ਜਾਂ ਕਾਲ ਪੁਰਖ ਦੇ ਹੁਕਮ ਕਰਕੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਬਚਨ ਉਚਾਰਨ ਕਰਦਾ ਹੈ, ਇਹ ਜਦ ਸਰੀਰ ਹੈ ਜਵਾਨ ਹੈ।
ਜੀਬੈ ਗੁਣ ਬਖਾਨ ਨਹੀਂ,
ਉਹ ਕਾਲ ਨਾਲ ਸਮੇਂ ਦਾ ਹੁੰਦਾ ਹੈ, ਸਮੇਂ ਕਰਕੇ ਮਰਦਾ ਹੈ ਅਤੇ ਸਮੇਂ ਕਰਕੇ ਦੇਵੀ ਨਰਦੀ ਨਾਸ ਹੁੰਦੀ ਹੈ। ਸਵੇ ਕਰਕੇ ਇਹ ਤਰ੍ਹਾਂ ਤਰ੍ਹਾਂ ਦੇ ਬਚਨ ਉਚਾਰਨ ਕਰਦਾ, ਕਿਤੇ ਬੋਲਦਾ ਕਿਤੇ ਨਹੀਂ ਬੋਲਦਾ, ਕਿਤੇ ਨਾਸ ਹੁੰਦਾ ਅਤੇ ਸਮਾਂ ਪਾ ਕੇ ਜਾਂ ਕਾਲ ਪੁਰਖ ਦੇ ਹੁਕਮ ਪਾ ਕੇ ਜਿਹੜੀ ਜਵਾਨ ਹੈ ਉਹ ਗੁਣਾਂ ਦਾ ਬਖਿਆਨ ਕਰਦੀ ਹੈ, ਗੁਣਾਂ ਦਾ ਕਥਨ ਕਰਦੀ ਹੈ, ਗੁਣ ਗਾਉਂਦੀ ਹੈ।
ਸ਼ਰਵਨਨ ਸੁਨਤ ਸੁਧਾਰ,
ਉਹ ਕਾਲ ਪੁਰਖ ਦਾ ਹੁਕਮ ਪਾ ਕੇ ਜਿਹੜੇ ਕੰਨ ਹੈ ਬਣਾ ਸਵਾਰ ਕੇ ਕਹਿੰਦੇ ਸੁਣਦੇ ਹੈ, ਚੰਗੀ ਤਰ੍ਹਾਂ ਸੁਣਦੇ ਵੀ ਮੈਨੂੰ ਇਹਨੇ ਚੰਗਾ ਬੋਲਿਆ ਕਿ ਮਾੜਾ ਬੋਲਿਆ, ਮੈਨੂੰ ਗਾਲ ਕੱਢੀ ਹੈ ਕਿ ਜੀਆਂ ਆਖਿਆ ਹੈ।
ਚੌਪਈ ਕਾਲ ਨੈਣ ਹੋਏ ਸਭਨ ਨਿਹਰਈ,
ਦੇਵੀ ਪਰਸਨੀ ਨਾਲ ਜਿਹੜਾ ਕਾਲ ਹੈ ਨਾ ਉਹ ਸਮਾਂ ਹੈ ਉਹੀ, ਜਾਂ ਕਾਲ ਪੁਰਖ ਦੀ ਆਗਿਆ ਪਾ ਕੇ ਜਿਹੜੇ ਨੇਤਰ ਹੈ ਉਹ ਸਾਰਿਆਂ ਨੂੰ ਵੇਖਦੇ ਹੈ, ਸਾਰਿਆਂ ਨੂੰ ਤੱਕਦੇ ਹੈ ਵੀ ਸ਼ਿਆਮ ਰੂਪ ਹੈ, ਗੌਰ ਰੂਪ ਹੈ, ਇਹ ਮਧਰਾ ਹੈ, ਇਹ ਲਮਚਾ ਹੈ, ਇਹ ਮੇਰੇ ਬੰਨੀ ਹੋਰ ਨਿਗਾਹ ਨਾਲ ਝਾਕਦਾ, ਇਹ ਹੋਰ ਨਿਗਾਹ ਨਾਲ ਤੱਕਦਾ ਹੈ। ਉਹ ਸਮਾਂ ਪਾ ਕੇ ਨੇਤਰ ਸਭ ਨੂੰ ਵੇਖਦੇ, ਕਾਲ ਪੁਰਖ ਦਾ ਹੁਕਮ ਪਾ ਕੇ ਨੇਤਰ ਸਭ ਨੂੰ ਵੇਖਦੇ ਤੱਕਦੇ ਹਨ।
ਕਾਲ ਬਕਰਤ ਹੋਏ ਬਾਕ ਉਚਰਈ,
ਕਾਲ ਪੁਰਖ ਦਾ ਹੁਕਮ ਪਾ ਕੇ ਜਾਂ ਜਿਹੜਾ ਕਾਲ ਹੈ ਉਹੀ ਬਕਤਰ ਹੋ ਕੇ ਮੂੰਹ ਮੁੱਖ ਹੋ ਕੇ ਤਰ੍ਹਾਂ ਤਰ੍ਹਾਂ ਦੇ ਬਚਨ ਉਚਾਰਨ ਕਰਦਾ, ਸਮਾਂ ਪਾ ਕੇ ਜਿਹੜੇ ਜੀਵ ਹੈ ਮੁੱਖ ਰਾਹੀਂ ਤਰ੍ਹਾਂ ਤਰ੍ਹਾਂ ਦੇ ਬਚਨ ਉਚਾਰਦਾ ਹੈ।
ਕਾਲੈ ਮਰਤ ਕਾਲ ਹੀ ਮਾਰੈ,
ਹਾਂ ਕਾਲ ਹੀ ਜਿਹੜਾ ਮਰਦਾ, ਜਿਵੇਂ ਸਮਾਂ ਜਦੋਂ ਆ ਜਾਂਦਾ ਉਦੋਂ ਹੀ ਮਰ ਜਾਂਦਾ, ਅਤੇ ਕਾਲ ਹੀ ਸਮਾਂ ਹੀ ਮਾਰਦਾ, ਸਮੇਂ ਹੀ ਨਾਸ਼ ਹੁੰਦਾ ਜਦੋਂ ਉਹ ਵਰਤਮਾਨ ਤੋਂ ਅੱਗੇ ਉਹ ਇਸ ਤਰ੍ਹਾਂ ਭੂਤਕਾਲ ਬਣ ਗਿਆ, ਸਮਾਂ ਸਮਝ ਲਓ ਸਮਾਂ ਮਾਸ ਹੋ ਗਿਆ, ਸਮਾਂ ਹੀ ਮਰਦਾ ਹੈ ਤੇ ਸਮਾਂ ਹੀ ਮਾਰਦਾ ਹੈ।
ਭੂਲਾ ਲੋਕ ਭਰਮ ਵਿਚਾਰ,
ਕਾਲ ਪੁਰਖ ਇਸ ਤਰ੍ਹਾਂ ਸਰੀਰ ਦੇ ਵਿੱਚ ਬੈਠਾ ਹੈ, ਉਹ ਜਦੋਂ ਸਰੀਰ ਵਿੱਚੋਂ ਜੀਵ ਆਤਮਾ ਨਿਕਲ ਜਾਂਦਾ ਸਮਝ ਲਓ ਵੀ ਉਹ ਮਰ ਗਿਆ, ਇਹ ਕਾਲ ਪੁਰਖ ਹੀ ਇਹ ਮਾਰਦਾ ਹੈ, ਇਹ ਜੀਵਾਤਮਾ ਨੂੰ ਕੱਢਦਾ। ਭੂਲਾ ਲੋਕ ਭਰਮ ਵਿਚਾਰ, ਇਹ ਜਿਹੜਾ ਲੋਕ ਹੈ ਭਰਮ ਦੇ ਵਿੱਚ ਭੁੱਲਿਆ ਹੋਇਆ ਤਰ੍ਹਾਂ ਤਰ੍ਹਾਂ ਦੇ ਵਿਚਾਰ ਜੇ ਕਰਦਾ ਵੀ ਇਹ ਮੈਂ ਨਹੀਂ ਮਰਨਾ ਹੈ, ਬਾਕੀ ਸਾਰੇ ਮਰਨਗੇ, ਮੇਰਾ ਸਰੀਰ ਤਾਂ ਸਦਾ ਕਾਇਮ ਰਹੇਗਾ, ਭਰਮ ਵਿੱਚ ਲਿਆ ਹੋਇਆ ਯੋਗ ਜਿਹੜਾ ਹੈ ਇਹ ਆਪਣੇ ਆਪ ਨੂੰ ਸਦਾ ਕਹਿਮ ਵਿਚਾਰਦਾ ਸੋਚਦਾ ਹੈ।
ਦੋਹਰਾ ਕਾਲ ਹਸਤ ਕਾਲੈ ਰੋਵਤ,
ਉਹੀ ਪਰਤਰੀ ਨਾਲ ਜਿਹੜਾ ਕਾਲ ਹੈ ਉਹੀ ਖਿੜਖਿੜਾ ਕੇ ਹੱਸਦਾ ਹੈ, ਯਾਨੀ ਸਮੇਂ ਅਨੁਸਾਰ ਇਹ ਰੋਂਦਾ ਹੁੰਦਾ, ਹੱਸਦਾ ਹੁੰਦਾ, ਖੁਸ਼ੀਆਂ ਵੇਲੇ ਸਮੇਂ ਨਾਲ ਹੀ ਇਹ ਰੋਂਦਾ ਹੈ, ਜਦੋਂ ਕੋਈ ਮਾੜਾ ਕਰਮ ਕਰਕੇ ਦੁੱਖ ਆ ਜਾਵੇ ਫਿਰ ਰੋਂਦਾ ਹੈ, ਬੇਟਾ ਮੁਸੀਬਤ ਪੈ ਜੇ ਫਿਰ ਸਮੇਂ ਕਰਕੇ ਰੋਂਦਾ ਹੈ, ਸਮੇਂ ਕਰਕੇ ਕੋਈ ਚੰਗਾ ਕੋਈ ਘਰ ਦੇ ਵਿੱਚ ਸੁੱਖ ਆ ਜਾਏ, ਕੋਈ ਵਿਆਹ ਸ਼ਾਦੀ ਦਾ ਸਮਾਂ ਫਿਰ ਖਿੜਖਿੜਾ ਕੇ ਹੱਸਦਾ ਵੀ ਉਸ ਸਮੇਂ ਇਹ
ਕਰਤ ਜਰਾ ਜਿਤ ਹੋ।
ਹਾਂ, ਇਸ ਤਰ੍ਹਾਂ ਕਰਤ ਜਰਾ ਜਿਤ ਹੋਏ ਸਮੇਂ ਕਰਕੇ ਇਹੀ ਜਿਹੜਾ ਉਹ ਸਮਾਂ ਹੈ ਜਾਂ ਕਾਲ ਹੈ ਉਹੀ ਉਹਦੇ ਕਰਕੇ ਜਰਾ ਜਿਤ ਹੋ ਰਿਹਾ, ਬੁਢੇਪੇ ਕਰਕੇ ਜਿੱਤਿਆ, ਬ੍ਰਹਮ ਬਿਰਧ ਅਵਸਥਾ ਕਰਕੇ ਪਰਾਜੇ ਹੋ ਜਾਂਦਾ, ਬਿਰਧ ਅਵਸਥਾ ਤੋਂ ਇਹ ਹਾਰ ਜਾਂਦਾ, ਉਹਦੇ ਅਧੀਨ ਹੋ ਜਾਂਦਾ ਹੈ।
ਕਾਲ ਪਾਇ ਉਪਜਤ ਸਭੈ,
ਗਲ ਕੀ ਪਰਤਰੀ ਨਾਲ ਸਮਾਂ ਪਾ ਕੇ ਸਾਰੇ ਪੈਦਾ ਹੁੰਦੇ।
ਕਾਲ ਪਾਇ ਵੱਧ ਹੋ,
ਸਮਾਂ ਪਾ ਕੇ ਸਾਰੇ ਨਾਸ ਹੋ ਜਾਂਦੇ ਆ, ਮਰ ਮੁੱਕ ਜਾਂਦੇ ਹਨ।
ਚੌਪਈ ਕਾਲੈ ਮਰਤ ਕਾਲ ਹੀ ਮਾਰੈ,
ਤੈਨੂੰ ਦ੍ਰਿੜ ਕਰਾਉਣਾ ਵੀ ਕਾਲ ਹੀ ਮਰਦਾ ਕਾਲ ਹੀ ਮਾਰਦਾ ਹੈ।
ਭਰਮ ਭਰਮ ਪਿੰਡ ਅਵਾਰਾ ਪਾਰੈ,
ਇਹ ਭਰਮ 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 ਦਾ ਭਰਮਾਇਆ ਹੋਇਆ ਜਿਹੜਾ ਜੀਵ ਹੈ ਨਾ, ਜਿਹੜਾ ਪਿੰਡ ਜਿਹੜਾ ਇਹ ਸਰੀਰ ਵਾਲਾ ਕੀ ਨਿਕੰਮਾ ਹੈ, ਇਹ ਸੁਸਤਾ ਜਾਂ ਆਲਸੀ ਜਿਹਾ ਹੈ, ਨਿਕੰਮਾ ਸਰੀਰ ਹੈ, ਸੁਸਤ ਸਰੀਰ ਹੈ, ਇਸ ਨੂੰ ਕਹਿੰਦੇ ਭਾਲਦਾ ਪੁੱਛਦਾ, ਇਹ ਨਿਕੰਮੇ ਸਰੀਰ ਦੀ ਬੜੀ ਦੇਖਭਾਲ ਕਰਦਾ, ਭਲਕੀ ਉੱਠ ਭੁੱਲੀਏ ਸਵੇਰੇ ਉੱਠ ਕੇ ਬਸ ਇਹ ਸਰੀਰ ਦੀ ਪੜੋਸਾ ਪੜਾਸੀ ਕਰਨੇ, ਉਹਨੂੰ ਤੋਣੇ ਨੂੰ ਘਿਉਣ ਪਾਉਣ ਲੱਗ ਜਾਂਦਾ, ਸਾਰੀ ਦਿਹਾੜੀ ਬਸ ਇਹਦੇ ਵੀ ਲੱਗੀ ਜਾਂਦਾ, ਇਹਦੇ ਪਿੱਛੇ ਸਾਰੀ ਦਿਹਾੜੀ ਕੰਮ ਧੰਦੇ ਕਰਦਾ। ਕਹਿੰਦੇ ਇਸ ਤਰ੍ਹਾਂ ਇਹ ਭਰਮ ਦਾ ਭਰਮਾਇਆ ਹੋਇਆ ਜਿਹੜਾ ਜੀਵ ਹੈ, ਇਹ ਜਿਹੜਾ ਅਵਾਰਾ ਨਿਕੰਮਾ ਪਿੰਡ ਹੈ, ਪਿੰਡ ਸਰੀਰ ਹੈ, ਦਲਿਦਰੀ ਸਰੀਰ ਹੈ, ਇਹਨੂੰ ਭਾਲਦਾ, ਉਹਦੀ ਬੜੀ ਦੇਖ ਰੇਖ ਕਰਦਾ ਹੈ।
ਕਾਮ ਕ੍ਰੋਧ ਮੂਹੋ ਹੰਕਾਰਾ,
ਇਸ ਤਰ੍ਹਾਂ ਕਾਮ ਤੇ ਕ੍ਰੋਧ ਤੇ ਹੰਕਾਰ ਹੀ ਕਹਿੰਦੇ ਜਦੋਂ ਸਰੀਰ ਨਾਸ ਹੋ ਜਾਂਦਾ ਇਹਦੇ ਨਾਲ ਹੀ ਇਹਨਾਂ ਦਾ ਖਾਤਮਾ ਹੋ ਜਾਂਦਾ ਹੈ।
ਏਕ ਨਮਰਿਓ ਸੁਬੋਲਨ ਹਾਰਾ,
ਸ਼ਿਵ ਜਿਹੜਾ ਤਰ੍ਹਾਂ ਤਰ੍ਹਾਂ ਦੇ ਬਚਨਾਂ ਨੂੰ ਬੋਲਣ ਵਾਲਾ ਹੈ, ਉਹ ਜੀਵਾਤਮਾ ਉਹ ਨਹੀਂ ਮਰਦਾ ਹੈ ਕਦੇ ਵੀ, ਉਹ ਸਦਾ ਅਮਰ ਅਵਨਾਸ਼ੀ ਹੈ।
ਆਸਾ ਕਰਤ ਸਕਲ ਜਗ ਮਰਈ,
ਦੇਵੀ ਪਰਤਰੀ ਨਾਲ ਸਾਰਾ ਸੰਸਾਰ ਤਰ੍ਹਾਂ ਤਰ੍ਹਾਂ ਦੀਆਂ ਆਸਾ ਕਰਦਾ ਮਰਦਾ ਰਹਿੰਦਾ, ਆਸਾ ਕਰਦਾ ਜਗ ਆਸਾ ਮਰੈ ਨਾ ਜਾਏ।
ਕੌਣ ਪੁਰਖ ਆਸਾ ਪਰ ਹਰਈ,
ਕਿਹੜਾ ਪੁਰਖ ਹੈ ਮਾਰਾ ਫਿਰ ਦੱਸੋ ਵੀ ਜਿਹੜਾ ਆਸਾ ਨੂੰ ਪਰ ਹਰੀਕੀਏ ਤਿਆਗ ਦਿੰਦਾ ਹੈ, ਛੱਡ ਦਿੰਦਾ ਹੈ।
ਜੋ ਨਰ ਕੋ ਆਸ ਕੋ ਤਿਆਗੈ,
ਗੋਰਖ ਨਾਇ ਕਹਿੰਦਾ ਵੀ ਪੁਰਸ਼ ਜਿਹੜਾ ਕੋਈ ਆਸਾ ਨੂੰ ਛੱਡ ਦਿੰਦਾ ਹੈ,
ਸੋ ਹਰ ਕੇ ਪਾਇਨ ਸੌ ਲਾਗੈ,
ਅਸਲ ਰੂਪ ਦੇ ਵਿੱਚ ਹਰੇ ਦੀ ਚਰਨੀ ਲੱਗਦਾ, ਹਰੀ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ।
ਦੋਹਰਾ ਆਸਾ ਕੀ ਆਸਾ ਪੁਰਖ,
ਇਹ ਪੁਰਖ ਨੂੰ ਕਹਿੰਦੇ ਆਸਾ ਦੀ ਬੜੀ ਆਸਾ ਹੈ, ਇਹ ਜਿਹੜਾ ਜੀਵ ਆ ਤੈਨੂੰ ਆਸਾ ਦੀ ਕਹਿੰਦੇ ਬੜੀ ਆਸਾ, ਬੜੀ ਆਸ ਹੈ, ਬੜੀ ਖਾਸ ਹੈ, ਬੜੀ ਚਾਹਤ ਹੈ, ਬਹੁਤ ਇੱਛਾ ਹੈ ਆਸਾ ਦੀ।
ਜੋ ਕੋ ਤਜਤ ਬਣਾ,
ਜਿਹੜਾ ਕਹਿੰਦੇ ਆਸਾ ਨੂੰ ਬਣਾ ਸਵਾਰ ਕੇ ਛੱਡ ਦਿੰਦਾ ਹੈ ਜੀਵ,
ਪਾਪ ਪੁੰਨ ਸਰ ਤਰ ਤੁਰਤ,
ਉਹ ਜਿਹੜਾ ਪਾਪ ਤੇ ਪੁੰਨਾਂ ਦਾ ਸਰ ਕੀ ਏ, ਦਰਿਆ ਹੈ, ਸਰੋਵਰ ਹੈ ਜਾਂ ਸਰ ਸਮੁੰਦਰ ਹੈ, ਇਹ ਤਾਂ ਤੁਰਤ ਹੀ ਬੜੀ ਛੇਤੀ ਤਰ ਜਾਂਦਾ, ਪਾਰ ਲੰਘ ਜਾਂਦਾ, ਪਾਪ ਉਹਨਾਂ ਦੇ ਸਮੁੰਦਰ ਤੋਂ ਬੜੀ ਛੇਤੀ ਤਰ ਜਾਂਦਾ, ਪਾਰ ਲੰਘਦਾ ਪਰੇ ਹੋ ਜਾਂਦਾ ਹੈ।
ਪਰਮਪੁਰੀ ਕਹਿ ਜਾ,
ਜਿਹੜੀ ਪਰਮਪੁਰੀ ਹੈ ਨਾ, ਮਹਾਨਪੁਰੀ ਹੈ, ਅਮਰਪੁਰੀ, ਉਹਦੇ ਵਿੱਚ ਚਲਾ ਜਾਂਦਾ ਹੈ।
ਜੋ ਸਮੁੰਦਰ ਹੈ ਗੰਗਾ ਮਿਲਤ,
ਇਸ ਤਰ੍ਹਾਂ ਸਮੁੰਦਰ ਦੇ ਵਿੱਚ ਆ ਕੇ ਗੰਗਾ ਮਿਲ ਜਾਂਦੀ ਹੈ।
ਸਹੰਸ ਧਾਰ ਕੈ ਸਾਜ,
ਹਜ਼ਾਰਾਂ ਜਿਹੜੀਆਂ ਧਾਰਾਂ ਨੂੰ ਸਾਜ ਕੇ ਬਣਾ ਕੇ, ਹਜ਼ਾਰਾਂ ਧਾਰਾਂ ਹੋ ਕੇ ਜਿਵੇਂ ਗੰਗਾ ਸਮੁੰਦਰ ਵਿੱਚ ਆ ਮਿਲਦੀ ਆ ਲੀਨ ਹੁੰਦੀ ਹੈ
ਤਾਂ ਗੋਰਖ ਰਿਖ ਰਾਜ ਸਿਉਂ
ਉਸੇ ਤਰ੍ਹਾਂ ਕਹਿੰਦੇ ਜੋ ਰਿਖੀਆਂ ਦੇ ਰਾਜੇ ਗੋਰਖ ਨਾਥ ਜੀ ਹਨ
ਆਜ ਮਿਲਿਓ ਨ੍ਰਿਪ ਰਾਜ
ਉਹਨਾਂ ਦੇ ਨਾਲ ਜਿਹੜਾ ਰਾਜਿਆਂ ਦਾ ਰਾਜਾ ਪਰਸਰੀ ਹੈ ਉਹ ਅੱਜ ਮਿਲ ਗਿਆ ਲੀਨ ਹੋ ਗਿਆ ਇਕਮਿਕ ਹੋ ਗਏ ਗੁਰੂ ਚੇਲਾ
ਚੌਪਈ ਯਾ ਤੇ ਮੈਂ ਵਿਸਥਾਰ ਨ ਕਰੋ
ਹਾਂ ਗੁਰੂ ਕਲਗੀਧਰ ਜੀ ਕਹਿੰਦੇ ਪਰਸੀ ਨਾਥ ਦਾ ਇਸੇ ਤਰ੍ਹਾਂ ਗੋਰਖ ਨਾਥ ਦਾ ਆਪੋ ਵਿੱਚ ਹੀ ਪ੍ਰਸੰਗ ਸਵਾਲਾਂ ਜਵਾਬਾਂ ਦਾ ਬਹੁਤ ਕੁਛ ਕਹਿ ਦਿੱਤਾ ਹੈ ਹੁਣ ਇਹਦਾ ਹੁਣ ਅਸੀਂ ਬਹੁਤਾ ਵਿਸਥਾਰ ਨਹੀਂ ਕਰਦੇ ਹੋਰ ਬਹੁਤਾ ਫੈਲਾ ਨਹੀਂ ਕਰਦੇ ਹਾਂ
ਗ੍ਰੰਥ ਵਧਣ ਤੇ ਅਤ ਚਿਤ ਡਰੋ
ਕਿਉਂਕਿ ਗ੍ਰੰਥ ਵਧ ਜਾਊਗਾ ਇਸ ਕਰਕੇ ਚਿਤ ਵੀ ਬਹੁਤਾ ਡਰਦੇ
ਤਾਂ ਤੇ ਕਥਾ ਨ ਅਧਿਕ ਵਡਾਈ
ਇਸ ਕਰਕੇ ਪਰਸੀ ਨਾਥ ਦੀ ਤੇ ਗੋਰਖ ਨਾਥ ਦੀ ਹੋਰ ਜਿਹੜੀ ਕਥਾ ਸੀ ਬਹੁਤੀ ਨਹੀਂ ਵਧਾਉਣਾ ਕੀਤੀ ਹੈ
ਭੂਲ ਭਰੀ ਤਹਿਲੇ ਹੁਬਨਾ
ਇਹ ਨਿਮਰਤਾ ਨਾਲ ਕਹਿੰਦੇ ਆ ਸਰਵ ਕਲਾ ਸਮਰੱਥ ਸਤਿਗੁਰੂ ਕਹਿੰਦੇ ਵੀ ਜੇ ਸਿੰਘੋ ਕੋਈ ਭੁੱਲ ਹੋ ਗਈ ਹੋਵੇ ਭੁੱਲ ਪਈ ਹੈ ਤੁਸੀਂ ਕਹਿੰਦੇ ਸਾਰੇ ਸਿਆਣੇ ਆ ਉਹਨੂੰ ਬਣਾ ਲਿਓ ਠੀਕ ਕਰ ਲਿਓ ਸੁਧਾਰ ਲਿਓ ਤੁਸੀਂ ਭੂਲ ਭਰੀ ਲਹੋ ਲਿਓ ਸੁਧਾਰਾ ਇਹ ਜਿਹੜੇ ਮਹਾਨ ਹੁੰਦੇ ਹੈ ਉਹ ਸਭ ਕੁਛ ਕਹਿ ਕੇ ਫਿਰ ਵੀ ਨਿਮਰਤਾ ਦਿਖਾਉਂਦੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਜੇ ਕੋਈ ਭੁੱਲ ਪਈ ਦੇਖ ਲਓ ਵੀ ਕੋਈ ਲਫਜ ਕਿਹਾ ਵੱਧ ਘੱਟ ਕਿਹਾ ਜਾਂ ਕੋਈ ਉਹ ਕਾਵ ਦੇ ਨਿਯਮਾਂ ਵਿੱਚ ਕੋਈ ਐਸੇ ਲਫਜ਼ ਉਹ ਵੱਧ ਘੱਟ ਕੇ ਉਹਨਾਂ ਨੂੰ ਤੁਸੀਂ ਬਣਾ ਲਿਓ ਠੀਕ ਕਰ ਲਿਓ ਜੀ
ਗੋਰਖ ਸੋ ਗੋਸ਼ਤ ਜਬ ਪਈ
ਜਦੋਂ ਗੋਰਖ ਦੇ ਨਾਲ ਕਹਿੰਦੇ ਉਹ ਗੋਸ਼ਟ ਹੋਈ ਗਿਆਨ ਚਰਚਾ ਹੋਈ ਪਰਸੀ ਨਾਥ ਦੀ
ਰਾਜਾ ਕੀ ਦੁਰਮਤ ਸਭ ਗਈ
ਪਰਸੀ ਰਾਜ ਰਾਜੇ ਦੀ ਜਿਹੜੀ ਅੰਦਰ ਖੋਟੀ ਮਲ ਸੀ ਨਾ ਭੈੜੀ ਅਕਲ ਸੀ ਭੈੜੀ ਮਲ ਸੀ ਉਹ ਸਾਰੀ ਚਲੀ ਗਈ ਖਤਮ ਹੋ ਗਈ ਸਿਆਣਾ ਬਣ ਗਿਆ ਹੈ ਰਾਜਾ
ਸਿੱਖਤ ਗਿਆਨ ਭਲੀ ਬਿਦ ਪਇਓ
ਕਿਉਂਕਿ ਗੋਰਖ ਦੇ ਨਾਲ ਦੇ ਪਾਸੋਂ ਜਿਹੜਾ ਆਤਮ ਗਿਆਨ ਹੈ ਬ੍ਰਹਮ ਗਿਆਨ ਉਹਨੂੰ ਚੰਗੀ ਤਰ੍ਹਾਂ ਦੇ ਨਾਲ ਇਹਨੇ ਸਿੱਖ ਲਿਆ ਹੈ ਅਮਲ ਕਰ ਲਿਆ ਹੈ
ਜਲ ਹੋਇਆ ਜੋ ਜਲ ਮੈਂ ਮਿਲ ਗਇਓ
ਜਿਵੇਂ ਕਹਿੰਦੇ ਕੋਈ ਜਲ ਹੋਵੇ ਨਾ ਘੜੇ ਦਾ ਬਖਰਾ ਤੇ ਉਹ ਜਿਵੇਂ ਜਲ ਦੇ ਵਿੱਚ ਪਾ ਦਈਏ ਤੇ ਉਹ ਜਲ ਦੇ ਨਾਲ ਮਿਲ ਜਾਂਦਾ ਹੁੰਦਾ ਉਹ ਪਰਸੀ ਨਾਥ ਵੱਖਰਾ ਸੀ ਗੋਰਖ ਨਾਥ ਵੱਖਰਾ ਸੀ ਇਹ ਪਾਣੀ ਵੱਖਰੇ ਵੱਖਰੇ ਹੁੰਦੇ ਹੈ ਨਾ ਆਪੋ ਵਿੱਚ ਹੀ ਉਹ ਇੱਕ ਘੜੇ ਦਾ ਪਾਣੀ ਉਹ ਚੁੱਕ ਕੇ ਤਲਾਅ ਦੇ ਵਿੱਚ ਜਾਂ ਨਦੀ ਵਿੱਚ ਦਰਿਆ ਵਿੱਚ ਪਾ ਦਈਏ ਉਹਦੇ ਵਿੱਚ ਇੱਕ ਮਿੱਕ ਹੋ ਜਾਂਦਾ ਉਹ ਫਿਰ ਵੱਖਰਾ ਨਹੀਂ ਹੁੰਦਾ ਉਹ ਪਰਸੀ ਨਾਥ ਅਤੇ ਗੋਰਖ ਨਾਥ ਆਪੋ ਵਿੱਚ ਹੀ ਰਲ ਮਿਲ ਕੇ ਇੱਕ ਹੋ ਗਏ ਵੱਖਰੇ ਨਹੀਂ ਹੋ ਸਕਦੇ ਐਵੇਂ ਜਿਹੜੇ ਜੀਵ ਆਤਮਾ ਹੈ ਜਦੋਂ ਇਹ ਪਰਮੇਸ਼ੁਰ ਨੂੰ ਸਮੁੰਦਰ ਦੇ ਵਿੱਚ ਕਹਿੰਦੇ ਜਾ ਮਿਲਦੀ ਹੈ ਫਿਰ ਬੱਕਰੀ ਨਹੀਂ ਹੁੰਦੀ ਹੈ ਜਿਵੇਂ ਉਹ ਅਰਜਨ ਨਾਰ ਅਰਜਨ ਬਹੁਤਾ ਰੋਂਦਾ ਸੁਣਦਾ ਸੀ ਆਪਣੇ ਪੁੱਤਰ ਨੂੰ ਕਹਿੰਦਾ ਵੀ ਦਿਖਾਓ ਜੀ ਇੱਕ ਵਾਰੀ ਭਗਵਾਨ ਮੈਨੂੰ ਦਰਸ਼ਨ ਕਰਾ ਦਿਓ ਪੁੱਤਰ ਦੇ ਫਿਰ ਭਾਵੇਂ ਚਲਾ ਜਾਵੇ ਉਹ ਕਹਿੰਦੇ ਜਿਹੜਾ ਇਹ ਸਰੀਰ ਇੱਥੋਂ ਚਲਿਆ ਗਿਆ ਛੱਡ ਕੇ ਉਹ ਫਿਰ ਨਹੀਂ ਉਹ ਹੁੰਦਾ ਹੈ ਉਹਦਾ ਉਹ ਨਹੀਂ ਹੁੰਦਾ ਉਹ ਫਿਰ ਹੋ ਜਾਂਦਾ ਫਿਰ ਬਾਰ ਬਾਰ ਕਹੀ ਜਾਏ ਮੂੰਹ ਵਿੱਚ ਆ ਕੇ ਕਹਿੰਦਾ ਨਹੀਂ ਇੱਕ ਵਾਰੀ ਜੀ ਲਿਆਓ ਕ੍ਰਿਸ਼ਨ ਭਗਵਾਨ ਜੀ ਕਹਿੰਦੇ ਲੈ ਵੀ ਅਰਜਨ ਓਂ ਕਰ ਆ ਚੱਕ ਕਮੰਡਲ ਨਦੀ 'ਤੇ ਜਾ ਉੱਥੇ ਪਾਣੀ ਦਾ ਭਰ ਕੇ ਲਿਆ ਤੇ ਫਿਰ ਕਹਿੰਦੇ ਤੇਰੇ ਪੁੱਤਰ ਨੂੰ ਦਿਖਾ ਦਿਆਂਗੇ ਮਨੂ ਨੂੰ ਕਮੰਡਲ ਜਿਹਾ ਲੈ ਕੇ ਗਿਆ ਤੇ ਪਾਣੀ ਦਾ ਭਰ ਲਿਆ ਆ ਕਹਿੰਦਾ ਲਓ ਜੀ ਜੋ ਆਓ ਦਿਖਾਓ ਕਹਿੰਦੇ ਵੀ ਇਹਨੂੰ ਹੁਣ ਉਸ ਇਹ ਕਮੰਡਲ ਭਰੇ ਨੂੰ ਉਸੇ ਨਦੀ ਦੇ ਪਾਣੀ ਵਿੱਚ ਫੇਰ ਪਾਇਆ ਡੋਲਿਆ ਆ ਉਹ ਫਿਰ ਲੈ ਗਿਆ ਕਹਿੰਦੇ ਜੀ ਹੁਣ ਦਿਖਾਓ ਛੇਤੀ ਦੇ ਕੇ ਕਹਿੰਦੇ ਹੁਣ ਜਿਹੜਾ ਪਾਣੀ ਤੂੰ ਇੱਕ ਮੰਡਲ ਵਿੱਚ ਭਰ ਕੇ ਲਿਆ ਸੀ ਮਗਰੋਂ ਡੋਲ ਕੇ ਲਿਆਇਆ ਸੀ ਉਹੀ ਹੁਣ ਫਿਰ ਪਾਣੀ ਕਹਿੰਦੇ ਉਹਦੇ ਵਿੱਚੋਂ ਲਿਆ ਭਰ ਕੇ ਕਹਿੰਦਾ ਉਹ ਤਾਂ ਜੀ ਨਦੀ ਦਾ ਪ੍ਰਭਾਵ ਵਗਦਾ ਸੀ ਉਹ ਤਾਂ ਪਾਉਂਦਿਆਂ ਸਾਰੀ ਉਹਦੇ ਵਿੱਚ ਇੱਕ ਮਿਕ ਹੋ ਗਿਆ ਉਹ ਤਾਂ ਪਤਾ ਨਹੀਂ ਕਿੱਧਰ ਚਲਿਆ ਗਿਆ ਕ੍ਰਿਸ਼ਨ ਭਗਵਾਨ ਕਹਿੰਦੇ ਵੀ ਅਰਜਨ ਇਹੀ ਗੱਲ ਹੈ ਵੀ ਜਿਹੜੀ ਆਤਮਾ ਇੱਕ ਵਾਰੀ ਪਰਮੇਸ਼ਰ ਵਿੱਚ ਮਿਲ ਗਈ ਲੀਨ ਵਿੱਚ ਉਹਨੂੰ ਵੱਖਰਾ ਹੁਣ ਕਿਵੇਂ ਕਰਕੇ ਦਿਖਾਈਏ ਤੈਨੂੰ ਇੱਕ ਪਾਣੀ ਹੈ ਜੜ ਚੀਜ਼ ਹੈ ਉਹ ਇੱਕ ਵਾਰੀ ਪਾਣੀ ਵਿੱਚ ਮਿਲ ਜੇ ਪਾਣੀ ਤੇ ਉਹ ਵੱਖਰੇ ਨਹੀਂ ਹੁੰਦੇ ਜਿਹੜੀ ਆਤਮਾ ਪਰਮਾਤਮਾ ਵਿੱਚ ਮਿਲ ਜਾਏ ਉਹ ਕਿਵੇਂ ਹੁਣ ਵੱਖਰੀ ਹੋ ਸਕਦੀ ਹੈ ਨਹੀਂ ਹੋ ਸਕਦਾ ਉਹ ਹੁਣ ਵੀ ਆਤਮਾ ਉਹ ਤੇਰੇ ਪੁੱਤਰ ਦੀ ਉਹਦੇ ਵਿੱਚ ਜਾ ਮਿਲੀ ਹੈ ਹੁਣ ਹੀ ਉਹ ਵੱਖਰੀ ਕਰਕੇ ਲਿਖਾਈ ਜਾ ਸਕਦੀ ਹੈ ਇਸ ਤਰ੍ਹਾਂ ਜਾਣੀਏ ਗੋਰਖ ਨਾਥ ਅਤੇ ਭਰਤਰੀ ਨਾਥ ਦੀ ਆਤਮਾ ਆਪੋ ਵਿੱਚ ਇੱਕ ਮਿੱਕ ਹੋ ਗਈ ਉਹਦੇ ਵਿੱਚ ਲੀਨ ਉਹਦੇ ਵਿੱਚ ਲੀਨ ਜਾਣੀ ਉਹ ਲੀਨ ਕਿ ਹੁਣ ਆਪਣੇ ਆਪ ਨੂੰ ਬ੍ਰਹਮ ਰੂਪ ਸਮਝਣ ਲੱਗ ਪਏ ਆ ਵੀ ਕਹੋ ਕਬੀਰੇ ਰਾਮ ਕੀ ਅੰਸੀ ਹੈ
ਅੜਿਲ ਏਕ ਮੂੰਡ ਭਰਤ ਹਰ ਕ੍ਰਿਤ ਚੂਵਤ ਨਿਹਾਰਿਓ
ਇੱਕ ਸਿਰ ਦੇ ਵਿੱਚ ਬਹੁਤੀ ਸੱਟ ਜੀ ਕਿਸੇ ਦੇ ਵੱਜੀ ਸੀ ਉਹਦੇ ਸਿਰ ਦੇ ਵਿੱਚੋਂ ਜਿਵੇਂ ਕੋਈ ਘਿਓ ਚੋਂਦਾ ਹੁੰਦਾ ਨਾ ਇਉਂ ਕਹਿੰਦੇ ਘਿਓ ਵਾਂਗੂ ਖੂਨ ਜਾ ਚੋਂਦਾ ਹੋਇਆ ਖੂਨ ਦਾ ਨਿਕਲਦਾ ਦੇਖਿਆ ਇਹ ਭਰਤਰੀ ਨਾਥ ਨੇ
ਹੱਸ ਹੱਸ ਤਾਸੋ ਬਚਨ ਇਹ ਭਾਂਤ ਉਚਾਰੇ
ਉਹ ਜਿਹਦੇ ਖੂਨ ਨਿਕਲਦਾ ਸੀ ਨਾ ਘਿਓ ਵਾਂਗੂ ਚੋਂਦਾ ਸੀ ਡੁੱਲ ਨਿਕਲਦਾ ਸੀ ਸਿਰ ਤੇ ਸੱਟ ਵੱਜਣ ਵਾਸਤੇ ਤੇ ਭਰਤਰੀ ਨਾਥ ਉਹ ਮੋਹ ਮਮਤਾ ਉੱਪਰ ਹੋਇਆ ਹੋਇਆ ਸੀ ਬ੍ਰਹਮ ਗਿਆਨੀ ਬਣਿਆ ਹੋਇਆ ਸੀ ਉਹਨੂੰ ਕੋਈ ਸ਼ੋਕ ਹੋਣਾ ਕਹਿੰਦੇ ਹੱਸਦੇ ਹੱਸਦੇ ਨੇ ਖਿੜ ਖੜਾ ਕੇ ਉਹ ਬਚਨ ਕਿਹਾ ਜਿਹੜੇ ਉਹ ਸਿਰ ਚੋਂ ਕਹਿੰਦੇ ਖੂਨ ਡੁੱਲਦਾ ਸੀ ਨਾ ਹੱਸ ਕੇ ਉਹ ਬਚਨ ਕਿਹਾ ਭਰਤਰੀ ਨਾਥ ਨੇ
ਜਿਨ ਕੋ ਲੱਗੇ ਕਟਾਛ ਰਾਜ ਤੇ ਖੋਵਹੀ
ਕਹਿੰਦੇ ਵੀ ਤੇਰੇ ਸਿਰ ਵਿੱਚ ਹੱਟ ਜੀ ਲੱਗੀ ਹੈ ਖੂਨ ਨਿਕਲਦਾ ਤੇ ਤੂੰ ਹਾਲ ਦੁਹਾਈ ਮਚਾਉਣਾ ਔਖਾ ਹੁੰਦਾ ਪਰ ਜਿਨ੍ਹਾਂ ਨੂੰ ਕਹਿੰਦੇ ਵੀ ਇਹ ਕਟਾਕਸ਼ ਲੱਗ ਗਏ ਹੈ ਉਹ ਤਾਂ ਰਾਜ ਭਾਗ ਵੀ ਆਪਣਾ ਗੁਆਉਂਦੇ ਦੇਖ ਲਾ ਅਸੀਂ ਘਰ ਬਾਰ ਛੱਡੀ ਫਿਰਦੇ ਜੰਗਲਾਂ ਵਿੱਚ ਫਿਰਦੇ
ਹੋ ਤੋਹੇ ਘਰ ਲਾਗੇ ਤੈ ਕਿਉ ਮੂਡ ਨਾ ਰੋਵੇ
ਮੂਰਖਾ ਤੈਨੂੰ ਕਹਿੰਦੇ ਮਾੜੇ ਜੇ ਹੱਥ ਲੱਗੇ ਹੈ ਕਿਸੇ ਨੇ ਮਾਰਿਆ ਤੇਰੇ ਚੱਕ ਕੇ ਕੁਛ ਸੱਟ ਭੱਜੀ ਹੈ ਉਹਦੇ ਨਾਲ ਖੂਜਾ ਨਿਕਲਾ ਤੂੰ ਭਲਾ ਮੂਰਖਾ ਕਿਉਂ ਨਾ ਰੋਵੇ ਇਹ ਤਾਂ ਜਾਣੀ ਹੱਥ ਵੱਜਿਆ ਹੈ ਸਾਨੂੰ ਤਾਂ ਕਟਾਕਸ਼ੀ ਲੱਗੇ ਹੈ ਮਾੜੇ ਜੇ ਉਹਦੇ ਨਾਲ ਅਸੀਂ ਰਾਜ ਭਾਗ ਗੁਆਈ ਬੈਠੇ ਹਾਂ ਘਰੋਂ ਨਿਕਲੇ ਬੈਠੇ ਹੈ
ਚੌਪਈ ਬੀਤਤ ਬਰਖ ਬਹੁਤ ਜਬ ਪਏ
ਇਸ ਤਰ੍ਹਾਂ ਜਦੋਂ ਜੰਗਲ ਵਿੱਚ ਵਿਚਰਦਿਆਂ ਬ੍ਰਹਮਬੇਤਾ ਬਣ ਕੇ ਇਹ ਪਰਥਨੀ ਨੂੰ ਕੋਈ ਸਾਲ ਬੀਤ ਗਏ ਕਈ ਸਾਲ ਲੰਘ ਗਏ ਹਨ
ਭਰਥਰ ਦੇਸ਼ ਆਪਣੇ ਗਏ
ਆਸ ਦੇਸ਼ ਦੀ ਵਿਚਰਦੇ ਵਿਚਰਦੇ ਭਰਥਰੀ ਰਾਜਾ ਜੀ ਜਿਹੜਾ ਆਪਣਾ ਦੇਸ਼ ਸੀ ਆਪਣਾ ਇਲਾਕਾ ਸੀ ਜਾਣੀ ਰਾਜਧਾਨੀ ਸੀ ਉਹ ਮੱਧ ਦੇ ਵਿੱਚ ਧਾਰਾ ਨਗਰੀ ਹੈ ਧਾਰਾ ਨਗਰੀ ਨਾਮ ਦਾ ਸ਼ਹਿਰ ਹੈ ਰਾਜਧਾਨੀ ਹੈ ਉਸ ਰਾਜਧਾਨੀ ਵਿੱਚ ਚਲੇ ਗਏ ਸੁਤੇ ਸਿੱਧ
ਚੀਨਤ ਏਕ ਚੰਚਲਾ ਪਈ
ਹਾਂ ਇੱਕ ਰਾਜਧਾਨੀ ਦੀ ਇਸਤਰੀ ਸੀ ਉਹਨੇ ਭਰਤਰੀ ਰਾਸ ਨੂੰ ਜਦੋਂ ਦੇਖਿਆ ਹੈ ਨਾ
ਨਿਕਟ ਰਾਣੀਆਂ ਕੇ ਚੱਲ ਗਈ
ਤੇ ਮਹਿਲਾਂ ਵਿੱਚ ਰਾਣੀਆਂ ਰਹਿੰਦੀਆਂ ਸੀ ਨਾ ਭਰਤਰੀ ਦੀਆਂ ਉੱਥੇ ਉਹ ਚਲੀ ਗਈ ਹੈ ਤ੍ਰੀਮਤ
ਦੋਹਰਾ ਸੁਨ ਰਾਣੀਆਂ ਐਸੋ ਬਚਨ
ਆਓ ਇਸਤਰੀ ਤੋਂ ਰਾਣੀਆਂ ਨੇ ਇਸ ਤਰ੍ਹਾਂ ਦੇ ਬਚਨ ਸੁਣਿਆ ਵੀ ਭਰਤਰੀ ਰਾਜਾ ਆਇਆ ਤੁਹਾਡਾ ਮਾਲਕ
ਰਾਜਾ ਲਿਓ ਬੁਲਾ
ਇਸੇ ਵੇਲੇ ਭਰਤਰੀ ਰਾਜੇ ਨੂੰ ਆਪਣੇ ਮਹਿਲਾਂ ਵਿੱਚ ਬੁਲਾ ਲਿਆ
ਭਾਂਤ ਭਾਂਤ ਰੋਦਨ ਕਰਤ
ਤਰ੍ਹਾਂ ਤਰ੍ਹਾਂ ਦੇ ਨਾਲ ਫਿਰ ਰੋਣਾ ਪਿਟਣਾ ਕਰ ਰਹੀਆਂ ਰਾਣੀਆਂ
ਰਹੀ ਚਰਨ ਲਪਟਾ
ਭਰਤਰੀ ਨਾਥ ਦੇ ਚਰਨੀ ਲੱਗ ਰਹੀਆਂ ਚਿੰਬੜ ਰਹੀਆਂ
सोरठा मासा रहियो न मास।
हाजड़ी एरी पिंगला राणी सी उसने कहा देखो महाराज पर श्री ना राजे तुहाडे जंगल भी जान करके मेरा की हाल होया पिया। मेरे शरीर दे विच मासा जिन्ना मास नहीं रहा है।
रक्त रंच तन ना रहे।
इसे तरह शरीर दे विच रंचक पूरा मात्र भी कहते कोई लहू भी नहीं रहा। लहू भी सुक गया शरीर भी सुक गया मास भी नहीं रहा है।
श्वासन उड्यो उसास।
हाँ श्वास ना उड्यो उसास। ਦੇਖਦੇ ਇਸ ਤਰ੍ਹਾਂ ਤੁਹਾਡੇ ਵਿਛੋੜੇ ਕਰਕੇ ਉਸ ਲੰਮੇ ਹੋਂਕੇ ਲੈਂਦਿਆਂ ਲੈਂਦਿਆਂ ਮੇਰੇ ਅੰਦਰੋਂ ਕਹਿੰਦੇ ਸਵਾਸ ਨਹੀਂ ਬਾਹਰ ਨਿਕਲੇ ਪ੍ਰਾਣ ਨਹੀਂ ਨਿਕਲੇ ਹਨ।
ਆਸ ਤਿਉਹਾਰ ਮਿਲਣ ਕੀ
ਕਿਉਂ ਵੀ ਨਿਕਲੇ ਸਵਾਸ। ਆਸ ਤਿਉਹਾਰੇ ਮਿਲਣ ਕੀ ਵੀ ਪਰ ਸ੍ਰੀ ਨਾਥ ਮੇਰੇ ਮਾਲ ਕਦੇ ਨਾ ਕਦੇ ਤਾਂ ਇੱਧਰ ਚੱਕਰ ਲਾਉਣਗੇ ਕਦੇ ਤਾਂ ਉਹਨਾਂ ਦੇ ਮਹੱਲਾਂ ਵਿੱਚ ਆ ਕੇ ਦਰਸ਼ਨ ਦੇਣਗੇ ਆਪਣਿਆਂ ਦਾ ਖਿਆਲ ਕਰਨਗੇ ਇਸ ਕਰਕੇ ਤੁਹਾਡੇ ਮਿਲਾਪ ਦੀ ਆਸਾ ਕਰਕੇ ਕਹਿੰਦੇ ਲੰਮੇ ਹੋ ਕੇ ਲੈਂਦਿਆਂ ਹੋਇਆ ਸਵਾਸ ਨਹੀਂ ਨਿਕਲੇ ਹੈ। ਸਵਾਸ ਸਰੀਰ ਹੈ ਤੇ ਟਿਕੇ ਹੋਏ ਬਾਕੀ ਨਾ ਖੂਨ ਰਿਹਾ ਨਾ ਸਰੀਰ ਵਿੱਚ ਮਾਸਾ ਜਿੰਨਾ ਮਾਸ ਰਿਹਾ ਹੈ।
ਚੌਪਈ ਜੋਗ ਕੀਓ ਪੂਰਨ ਭਇਓ ਨ੍ਰਿਪ ਪਰ।
ਹਾਂ ਦੇਖੋ ਰਾਜਾ ਜੀ ਤੁਹਾਡਾ ਜਿਹੜਾ ਇਹ ਰਾਜ ਜੋਗ ਕੀਤਾ ਹੋਇਆ ਸੀ ਉਹ ਪੂਰਾ ਸਫਲਾ ਹੋ ਗਿਆ ਹੈ।
ਅਬ ਤੁਮ ਰਾਜ ਕਰੋ ਸੁਖ ਸੌ ਘਰ।
ਤੁਸੀਂ ਘਰ ਦੇ ਵਿੱਚ ਰਹਿ ਕੇ ਨਾ ਰਾਜ ਯੋਗ ਕਰੋ ਜੀ
ਜੋ
ਨਾਲੇ ਰਾਜ ਵੀ ਕਰੋ ਨਾਲੇ ਪਰਮੇਸ਼ਰ ਨਾਲ ਵੀ ਜੁੜੇ ਰਹੋ।
ਜੋ ਸਭ ਹਿੰਨ ਹਮ ਪ੍ਰਥਮ ਸੰਘਾਰੋ।
ਪਿੱਛੇ ਰਾਣੀਆਂ ਨੇ ਇਉਂ ਵੀ ਕਹਿ ਦਿੱਤਾ ਵੀ ਜੇ ਉਹ ਨਹੀਂ ਨਾ ਮੰਨਣਾ ਤੁਸੀਂ ਰਹਿਣਾ ਨਹੀਂ ਕਰੇ ਫਿਰ ਜਾਂ ਤਾਂ ਫਿਰ ਸਾਰੀਆਂ ਰਾਣੀਆਂ ਨੂੰ ਆਪਣੇ ਹੱਥਿਆਂ ਨਾਲ ਮਾਰ ਦਿਓ ਤੁਸੀਂ
ਤਾਂ ਪਾਛੇ ਬਨ ਔਰ ਸਿਧਾਰੋ।
ਉਦੋਂ ਬਾਹਰ ਫਿਰ ਜੰਗਲ ਦੇ ਤਰਫ ਤੁਸੀਂ ਚਲੇ ਜਾਇਓ ਸਾਨੂੰ ਸਾਰਿਆਂ ਨੂੰ ਮਾਰ ਕੇ।
ਭਰਥਰ ਬਾਚ ਦੋਹਰਾ ਜੋ ਰਾਣੀ ਜੋ ਬਨ ਭਰੀ।
ਸਵੇਰੇ ਫਿਰ ਪ੍ਰਿਥਵੀ ਨਾਥ ਨੇ ਕਿਹਾ ਹੈ ਵੀ ਜਦੋਂ ਮੈਂ ਰਾਜ ਭਾਗ ਕੇ ਛੱਡ ਕੇ ਗਿਆ ਸੀ ਜਿਹੜੀਆਂ ਰਾਣੀਆਂ ਕਹਿੰਦੇ ਜਵਾਨ ਅਵਸਥਾ ਹੋਣ ਕਰਕੇ ਸਰੀਰ ਦੀ ਸੁੰਦਰਤਾ ਨਾਲ ਭਰੀਆਂ ਪਈਆਂ ਸਨ।
ਅਦਕ ਤਬੈ ਗਰਬਾਹੇ।
ਉਦੋਂ ਕਹਿੰਦੇ ਸਰੀਰ ਦੀ ਸੁੰਦਰਤਾ ਦਾ ਬੜਾ ਹੰਕਾਰ ਜਿਹਾ ਕਰਦੀਆਂ ਸਨ ਇਹ
ਤੇ ਅਬ ਰੂਪ ਰਹਿਤ ਭਈ।
ਕਹਿੰਦੇ ਉਹ ਬਿਰਧ ਅਵਸਥਾ ਹੋਣ ਕਰਕੇ ਉਹ ਸੁੰਦਰਤਾ ਦੇ ਰੂਪ ਤੋਂ ਰਹਿਤ ਹੋ ਗਈਆਂ।
ਰਹਿਓ ਗਰਭ ਕਛ ਨਾ।
ਇਹਨਾਂ ਨੂੰ ਕਹਿੰਦੇ ਬੜਾ ਮੋਟਾ ਵੀ ਹੁਣ ਸੁੰਦਰਤਾ ਦਾ ਹੰਕਾਰ ਨਹੀਂ ਰਿਹਾ ਹੈ।
ਚੌਪਈ ਅਬਲਾ ਹੁਤੀ ਤਰੁਨ ਤੇ ਭਈ।
ਕਹਿੰਦੇ ਜਿਹੜੀਆਂ ਤ੍ਰੀਮਤਾ ਉਮਰਾਂ ਕਰਕੇ ਛੋਟੀਆਂ ਸੀ ਉਹ ਹੁਣ ਉਹ ਕਹਿੰਦੇ ਤਰਨ ਹੋ ਗਈਆਂ ਜਵਾਨ ਹੋ ਗਈਆਂ।
ਤਰਨ ਜੋਹਤੀ ਬ੍ਰਿਧ ਹੋਏ ਗਏ।
ਜਿਹੜੀਆਂ ਉਸ ਵੇਲੇ ਜਵਾਨ ਅਵਸਥਾ ਵਿੱਚ ਸੀ ਹੁਣ ਕਹਿੰਦੇ ਬਿਰਧ ਬੁੱਢੀਆਂ ਹੋ ਗਈਆਂ।
ਬਿਰਧਨ ਤੇ ਕੋ ਲਹੀ ਨ ਜਾਵੇ।
ਕਹਿੰਦੇ ਜਿਹੜੀਆਂ ਬਿਰਧ ਹੋ ਗਈਆਂ ਉਹਨਾਂ ਤੋਂ ਤਾਂ ਆਪਣੇ ਸਰੀਰ ਦੀ ਖਬਰ ਸਾਰ ਵੀ ਨਹੀਂ ਲਈ ਜਾਂਦੀ ਕੋਈ ਪਤਾ ਨਹੀਂ ਚੱਲਦੀਆਂ ਪਤਾ ਨਹੀਂ ਹੋਸ਼ ਬੋਸ਼ ਹੀ ਉੱਡ ਗਈ ਹੈ ਪਤਾ ਨਹੀਂ ਚੱਲਦਾ ਉਹਨਾਂ ਨੂੰ ਕੁਝ ਵੀ।
ਚਿੱਤ ਕੋ ਇਹ ਅਸਚਰਜ ਆਵੇ।
ਮੇਰੇ ਚਿੱਤ ਨੂੰ ਬੜੀ ਇਹ ਹੈਰਾਨੀ ਆਉਂਦੀ ਹੈ ਵੀ ਕਿੰਨਾ ਬਦਲ ਹੋਇਆ ਪਿਆ ਹੈ ਕਿੰਨੀ ਤਬਦੀਲੀ ਆਈ ਪਈ ਹੈ ਮੇਰੇ ਵਿੱਚ ਇਹਨਾਂ ਵਿੱਚ। ਮੈਂ ਪਹਿਲਾਂ ਕਿਹੋ ਜਿਹਾ ਸੀ ਅੱਜ ਮੈਂ ਕਿਹੋ ਜਿਹਾ ਬਣਿਆ ਬੈਠਾ ਕਿਤੇ ਪਾਤਸ਼ਾਹੀ ਸ਼ਾਹ ਲਵਾਸ ਹੁੰਦਾ ਸੀ ਅੱਜ ਗੋਦੜੀ ਪੰਨੀ ਹੈ ਹੱਥ ਵਿੱਚ ਚਿੱਪੀ ਫੜੀ ਹੋਈ ਹੈ ਡੰਡਾ ਜਿਹਾ ਲਿਆ ਸਵਾਹ ਜਿਹੀ ਮਰੀ ਹੈ। ਇੰਨੀ ਤਬਦੀਲੀ ਮੇਰੇ ਵਿੱਚ ਹੈ ਕਿੱਥੇ ਮੈਂ ਸਭ ਕੁਛ ਆਪਣੇ ਹੀ ਸਮਝਦਾ ਸੀ ਕਿੱਥੇ ਹੁਣ ਮੈਂ ਆਪਣਾ ਕੋਈ ਨਹੀਂ ਸਮਝਦਾ ਹਾਂ। ਇਹ ਤਾਂ ਪਰਮੇਸ਼ਰ ਦੀ ਖੇਲ ਹੈ ਉਹਨੇ ਆਪਣਾ ਤਮਾਸ਼ਾ ਜਿਹਾ ਬਣਾਇਆ ਹੋਇਆ ਹੈ। ਉਹ ਬੜੀ ਤਬਦੀਲੀ ਆ ਗਈ, ਮੈਨੂੰ ਬੜੀ ਹੈਰਾਨੀ ਹੈ।
ਜੋ ਰਾਨੀ ਜੋ ਬਨ ਕੀ ਭਰੀ,
ਜਿਹੜੀ ਕੋਈ ਰਾਣੀ ਉਸ ਸਮੇਂ ਜੋਨ ਕਰਕੇ ਬੜੀ ਸੁੰਦਰਤਾ ਨਾਲ ਭਰੀ ਹੋਈ ਸੀ,
ਤੇ ਅਬ ਭਾਈ ਜਰਾ ਕੀ ਧਰੀ,
ਕਹਿੰਦੇ ਹੁਣ ਬੁਢੇਪੇ ਨੇ ਕਹਿੰਦੇ ਉਹ ਧਰੀ ਹੋਈ ਹੈ, ਫੜੀ ਹੋਈ ਹੈ, ਗਲਸੀ ਹੋਈ ਹੈ, ਦੰਦੇ ਨਿਕਲੇ ਪਏ ਹੈ, ਮੁੜੀ ਵਰਗਾ ਮੂੰਹ ਜਿਹੜੀਆਂ ਪੈਰੀਆਂ ਵਾਲੇ ਵਰਗਾ ਮੂੰਹ ਜਿਹਾ ਬਣਿਆ ਪਿਆ ਉਹਦਾ।
ਜੋ ਅਬਲਾ ਸੁੰਦਰ ਗਰਬਾਹੀ,
ਹਾਂ ਜਿਹੜੀਆਂ ਤ੍ਰੀਮਤਾ ਉਸ ਸਮੇਂ ਬੜਾ ਹੰਕਾਰ ਜਿਹਾ ਕਰਦੀਆਂ ਸਨ,
ਤਿੰਨ ਕੋ ਰਹੇ ਉਹ ਗਰਬ ਕੱਛ ਨਾਹੀ,
ਕਿੰਨਾ ਸਮੇਂ ਨੇ ਤਬਦੀਲੀ ਲਿਆਂਦੀ ਹੈ, ਕਹਿੰਦੇ ਉਹਨਾਂ ਦੇ ਹੁਣ ਅੰਦਰ ਕੋਈ ਮਾੜਾ ਮੋਟਾ ਵੀ ਹੰਕਾਰ ਨਹੀਂ ਰਿਹਾ ਹੈ।
ਦੋਹਰਾ ਜੋ ਮਨ ਮੈਂ ਗਰਬਤ ਤਬੈ,
ਜਦੋਂ ਮੈਂ ਇੱਥੇ ਰਾਜ ਭਾਗ ਵਿੱਚ ਹੁੰਦਾ ਸੀ, ਜਿਹੜੀਆਂ ਇਸ ਤਰ੍ਹਾਂ ਰਾਣੀਆਂ ਮਨ ਵਿੱਚ ਬੜਾ ਹੰਕਾਰ ਜਿਹਾ ਕਰਦੀਆਂ, ਧੌਣ ਅਕੜਾ ਕੇ ਚਾਂਦੀਆਂ ਹੁੰਦੀਆਂ ਸਨ,
ਅਧਿਕ ਚੰਚਲਾ ਨਾਰ,
ਜਿਹੜੀਆਂ ਕਹਿੰਦੇ ਚੰਚਲ ਸੀ, ਬੜੀਆਂ ਚੁਸਚਲਾਕ ਸੀ,
ਤੇ ਅਬ ਜੀਤ ਜਰਾ ਲਈ,
ਉਹ ਸਾਰੀਆਂ ਨੂੰ ਕਹਿੰਦੇ ਬਿਰਧ ਵਾਸਾ ਨੇ ਜਿੱਤ ਲਿਆ, ਅਧੀਨ ਕਰ ਲਿਆ ਹੈ।
ਸਖਤ ਨ ਦੇਹ ਸੰਭਾਰ,
ਹੋਰ ਤਾਂ ਹੋਰ ਕੀ, ਆਪਣੀ ਦੇਹ ਨੂੰ ਵੀ ਸੰਭਾਲਣੀ ਹੈ, ਦੇਹ ਵੀ ਡਕ ਡੋਲੇ ਖਾਂਦੀ ਹੈ।
ਚੌਪਈ ਜੇ ਜੇ ਤਿਰਿਆ ਤਬੈ ਗਰਬਾਹੀ,
ਧਰਤੀ ਨਾਲ ਕਹਿੰਦੇ ਜਿਹੜੇ ਜਿਹੜੇ ਤ੍ਰੀਮਤਾ ਸਵੇਰੇ ਹੰਕਾਰ ਜਾ ਕਰਦੀਆਂ ਸਨ,
ਤਿੰਨ ਕੋ ਰਹੇ ਉਹ ਗਰਬ ਕੱਛ ਨਾਹੀ,
ਕਹਿੰਦੇ ਉਹਨਾਂ ਦੇ ਸਰੀਰ ਵਿੱਚ ਮਾੜਾ ਮੋਟਾ ਵੀ ਹੰਕਾਰ ਨਹੀਂ ਕੋਈ ਰਿਹਾ ਹੈ।
ਤਰਨੀ ਹੁਤੀ ਬਿਰਧ ਤੇ ਪਹੀ,
ਜਿਹੜੀਆਂ ਜਵਾਨ ਵਾਸਤਾ ਉਹ ਬਿਰਧ ਹੋ ਚੁੱਕੀਆਂ ਹਨ,
ਠੌਰੇ ਠੌਰ ਔਰ ਹੋਏ ਗਈ,
ਇਹਦੇ ਸਰੀਰ ਦੀ ਥਾਂ ਥਾਂ ਹੋਰ ਹੀ ਹੋਰ ਹੋ ਗਈ, ਬਦਲ ਹੋ ਗਈ ਹੈ।
ਕਿਸਨ ਪ੍ਰਭਾ ਜਾਤ ਨਹਿ ਕਹੀ,
ਇਹਨਾਂ ਕੇਸਾਂ ਦੀ ਸੋਭਾ ਕਹਿੰਦੇ ਆਖੀ ਨਹੀਂ ਜਾਂਦੀ ਸੀ,
ਜਾਨਕ ਜਟਨ ਜਾਨਵੀ ਬਹੀ,
ਜਾਣ ਲੋ ਅੱਜ ਕਹਿੰਦੇ ਉਹ ਜਟਾਂ ਵਿੱਚ ਕੇਸਾਂ ਵਿੱਚ ਗੰਗਾ ਵਹਿ ਗਈ ਹੈ, ਗੰਗਾ ਦਾ ਪਾਣੀ ਬੜਾ ਚਿੱਟਾ ਹੁੰਦਾ, ਕਹਿੰਦੇ ਇਸ ਤਰ੍ਹਾਂ ਕਹਿੰਦੇ ਗੰਗਾ ਵਾਂਗੂ ਸਾਰੇ ਕੇ ਚਿੱਟੇ ਪਾਣੀ ਵਾਂਗੂ ਚਿੱਟੇ ਹੋ ਗਏ ਹਨ।
ਕੈਦੋ ਸਕਲ ਦੁਗਦ ਦੁਗਦ ਸੌਤ,
ਜਿਹੜੇ ਕਾਲੇ ਕੇਸ ਕਹਿੰਦੇ ਸਾਰੇ ਫੜ ਕੇ ਦੁੱਧ ਨਾਲ ਧੋ ਦਿੱਤੇ, ਦੁੱਧ ਵਾਂਗੂ ਚਿੱਟੇ ਹੋ ਗਏ ਧੋਦਿਆਂ ਧੋਦਿਆਂ,
ਤਾਤੇ ਸੇਤ ਬਰਨ ਕੱਚ ਹੋਏ,
ਇਸ ਕਰਕੇ ਜਿਹੜੇ ਕਾਲੇ ਕੇ ਸੀ ਸਾਰੇ ਕਹਿੰਦੇ ਉਹ ਦੁੱਧ ਧੋਤੇ, ਦੁੱਧ ਵਾਂਗੂ ਚਿੱਟੇ ਹੋ ਗਏ ਹਨ।
ਦੋਹਰਾ ਮੁਕਤਨ ਹੀਰਨ ਕੇ ਬਹੁਤ,
ਜਿਹੜੇ ਕੋਈ ਮੋਤੇ ਤੇ ਹੀਰੇ ਸੀ ਨਾ ਬਹੁਤ ਚਿੱਟੇ ਰੰਗ ਦੇ,
ਤਿੰਨ ਪਰ ਕੀਏ ਸ਼ਿੰਗਾਰ,
ਆਏ ਕਹਿੰਦੇ ਕਾਲੇ ਸੀ ਨਾ ਉੱਪਰੋਂ ਮੋਤੀਆਂ ਦਾ ਹੀਰਿਆਂ ਦਾ ਸ਼ੀਆਂ ਦਾ ਸ਼ਿੰਗਾਰ ਲਾਇਆ ਸੀ,
ਤਾਂ ਤੇ ਤਿੰਨ ਕੀ ਸ਼ਬ ਪਏ,
ਇਸ ਕਰਕੇ ਕਹਿੰਦੇ ਉਹ ਮੋਤੀ ਹੀਰਿਆਂ ਦੀ ਸੋਭਾ ਵਾਲੇ ਹੁਣ ਕੇਸ ਹੋ ਗਏ, ਜਿਵੇਂ ਉਹ ਚਿੱਟੇ ਹੀਰੇ ਚਿੱਟੇ ਮੋਤੀ ਸੀ ਨਾ ਉਹਦੇ ਵਾਂਗੂ ਚਿੱਟੇ ਹੀ ਕੇਸ ਹੋ ਗਏ।
ਤਰਨ ਤਿਹਾਰੇ ਬਾਰ,
ਇਹ ਤ੍ਰੀਮਤ ਤੁਹਾਡੇ ਜਿਹੜੇ ਰੋਮ ਕੇਸ ਹਨ,
ਜੋ ਤਬ ਅਤ ਸੋਭਤ ਹੁਤੇ,
ਜਿਹੜੇ ਕੇਸ ਕਾਲੇ ਬੜੇ ਸੋਭਦੇ ਹੁੰਦੇ ਸਨ,
ਤਰਨ ਤਿਹਾਰੇ ਕੇਸ,
ਤ੍ਰੀਮਤ ਤੇਰੇ ਕੇਸ,
ਨੀਲ ਮਨੀ ਕੀ ਸ਼ਬ ਹੁਤੇ,
ਨੀਲੀਆਂ ਮਣੀਆਂ ਹੁੰਦੀਆਂ ਹਨ ਇਸ ਤਰ੍ਹਾਂ ਜਿਹਨਾਂ ਦੀ ਸੋਭਾ ਹੁੰਦੀ ਸੀ,
ਭਏ ਰੁਕਮ ਕੇ ਭੇਸ,
ਕਹਿੰਦੇ ਸਾਰੇ ਜਿਵੇਂ ਚਾਂਦੀ ਦਾ ਰੂਪ ਹੁੰਦਾ, ਚਾਂਦੀ ਚਿੱਟੀ ਹੁੰਦੀ, ਇਸ ਤਰ੍ਹਾਂ ਚਿੱਟੇ ਰੂਪ ਕੁਸ ਹੋ ਗਏ ਹਨ ਬਿਰਧ ਅਵਸਥਾ ਕਰਕੇ।
ਚੌਪਈ ਕਹਿ ਦੋ ਸਕਲ ਪੋਹਪ ਗੋਹ ਡਾਰੇ,
ਜਾਂ ਕਹਿੰਦੇ ਇਹਨਾਂ ਕੇਸਾਂ ਦੇ ਵਿੱਚ ਕਹਿੰਦੇ ਚਿੱਟੇ ਰੰਗ ਦੇ ਜਿਹੜੇ ਫੁੱਲ ਗੁੰਦ ਗੁੰਦ ਕੇ ਕਹਿੰਦੇ ਉਹ ਸੁੱਟੇ ਹੋਏ ਸੀ ਨਾ, ਭੋਜਨ ਚਿੱਟੇ ਰੰਗ ਦੇ ਫੁੱਲ ਗੁੰਦ ਕੇ ਹੁੰਦੇ ਸੀ, ਗੁੰਦ ਗੁੰਦ ਕੇ,
ਤਾਂ ਤੇ ਕੱਚ ਸਿੱਤ ਪਏ ਤਿਹਾਰੇ,
ਚਿੱਟੇ ਫੁੱਲਾਂ ਦਾ ਐਸਾ ਅਸਰ ਹੋਇਆ ਉਹਦੇ ਨਾਲ ਸਾਰੇ ਕੇਸ ਕਹਿੰਦੇ ਚਿੱਟੇ ਹੋ ਗਏ।
ਸੱਸ ਕੀ ਜੌਨ ਅਧਿਕ ਦੋ ਪਰੀ,
ਜਾਂ ਪੂਰਨਮਾਸੀ ਦੇ ਚੰਦਰਮਾ ਦੀ ਚਾਰਣੀ ਇਹਨਾਂ ਦੇ ਕਾਲੇ ਕੇਸਾਂ ਉੱਪਰ ਬਹੁਤ
ताते सकल श्यामता हरी
करके चलनी चरणी ने कदे सारी के सारी काल खरी काल अपना नाश कर देता है।
अडिल एक रानी तब कहे नृप है समझाए कै
एक रानी ने फिर देखिया भी भरतरी राजा तो हुण रहिंदा नहीं है वापस जाऊगा। उन्हें फिर सड़क उठ जेरे नालियों कहा है समझा बुझा के
मोह गोरख कह गए सुपन में आए कहे
हे पति परत्री नार जी जेडे तुहाडे गोरख गुरु जी है ना और रात नु मैनू कहंदे सुपने विच ओ समझा के गए
जब लो त्रिय एक जियत राज तब लो करो
गोरखनाथ ने ओ मैनू किया सुपने विच भी परथरी नु कह देना है तेने भी जिन्ना चिर राणियां दास दासियां ज्योंदियां ओना चिर तुसी राज पाक कर विच रह के करो जी।
हो जब ए सब मर जाए है तब पग मग धरो
इस तरह सपने विच गोरख ने कार ने कहा भी जदों शरीर करके सारियां राणियां मर जान श्री छड़ जान फिर तुसी रंगल का जरा रस्ता है उतारना फिर जंगल दे रस्ते भी चले जाना बन भी चले जाना।
सुन रानियन के बचन नृप है करुणा पही
रानिया दे हो जे बचन सुन के परती नु फिर करना होया ये तरस जा रहम जा होया
तिन के पीतर बुद्ध कुशक अपनी दई
उठे टेक के थोड़ा बहुत जड़ी बुद्धि है सुरत है ध्यान जा उधर भी देन लगे है जनी फिर इतने राज भाग विच रहन लग पिया उधर भी ये ख्याल देन लग पिया है।
जो कछ पिंगल कहो मान सोई लियो
हाँ जिने होके लेंदिया सारी शरीर दा त्याग कर दिता सी ओ जड़ी पिंगला राणी है जो ने बचन किया पर श्री ने अखीरी नु मनी लिया है।
हो राज जोग घर बैठ दो अपने कियो
बस फिर अपने घर विच बैठ के महला विच नाले राज भी कीता नाले जोग भी कीता फिर नाले राज भाग दा भी ओ सारा कुछ करदे रहे नाले ना क्योंकि परमेश्वर विच भी जुड़े रहिंदे पर श्री जी राज जोग तय माणियो जिवें गुरु पठा ने गुरु नानक साहिब जी नूं कहा भी तुसीं घरे रह के नाले होए घर दी भी खबर सार ਇੱਕ ਸੰਗਤਾਂ ਦੀ ਵੀ ਨਾਲੇ ਪਰਮੇਸ਼ਰ ਵਿੱਚ ਵੀ ਜੁੜੇ ਦੋਵੇਂ ਤੁਸੀਂ ਕਹਿੰਦੇ ਇਸ ਤਰ੍ਹਾਂ ਪ੍ਰਕਾਸ਼ ਯੋਗ ਦੇ ਜੁੜਨ ਦਾ ਤੁਸੀਂ ਆਨੰਦ ਮਾਣਿਆ ਔਰ ਰਾਗ ਯੋਗ ਦਾ ਆਨੰਦ ਮਾਣਿਆ ਭਰਤਰੀ ਨੇ
ਦੋਹਰਾ ਮਾਨ ਰਾਣੀਆਂ ਕੇ ਬਚਨ
ਰਾਣੀਆਂ ਦੇ ਬਚਨ ਨੂੰ ਮੰਨ ਲਿਆ ਭਰਤਰੀ ਨਾਥ ਨੇ
ਰਾਜ ਕਰਿਓ ਸੁਖ ਮਾਨ
ਮੰਨ ਕੇ ਫਿਰ ਰਾਜ ਭਾਗੇ ਨੇ ਕੀਤਾ ਕਤਰਿਆ
ਬਹੁਰ ਪਿੰਗਲਾ ਕੇ ਮਰੇ
ਰਾਏ ਦੀ ਜਿਹੜੀ ਪਿੰਗਲਾ ਰਾਣੀ ਜਦੋਂ ਸਰੀਰ ਛੱਡ ਗਈ ਹੈ
ਬਨ ਕੋ ਕੀਓ ਪਿਆਨ
ਸਵੇਰੇ ਜੰਗਲ ਵੱਲ ਨੂੰ ਇਹਨੇ ਚਾਲਾ ਮਾਰਤਾ ਕਿਉਂਕਿ ਉਹ ਯੋਗ ਸਾਧਨ ਕਰਕੇ ਉਮਰ ਭਰਤਰੀ ਨਾਥ ਦੀ ਵੱਡੀ ਹੋ ਚੁੱਕੀ ਸੀ ਇਸ ਕਰਕੇ ਫਿਰ ਉਹ ਜਦੋਂ ਸਰੀਰ ਤਿਆਗੀ ਹੈ ਫਿਰ ਉਹ ਜੰਗਲ ਵੱਲ ਨੂੰ ਚੱਲ ਕੇ ਆ ਗਏ ਇਉਂ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਇਹ ਭਰਤਰੀ ਨਾਥ ਮਿਲੇ ਸਨ ਇਸ ਕਰਕੇ ਆਪੋ ਵਿੱਚ ਹੀ ਸੁਣ ਪਰਤਰ ਨਾਨਕ ਕਹਿ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਇਸ ਤਰ੍ਹਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਰਖਨਾਥ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਆਪੋ ਵਿੱਚ ਹੀ ਸਵਾਲ ਜਵਾਬ ਆਉਂਦੇ ਬਚਨ ਬਿਲਾਸ ਆਉਂਦੇ ਹਨ ਇਹ ਮਰਦਾਨੇ ਨੇ ਫਿਰ ਪੁੱਛ ਪੜਤਾਲ ਵੀ ਕੀਤੀ ਸੀ ਕਿ ਮਹਾਰਾਜ ਇਹਨਾਂ ਵਿੱਚੋਂ ਜਿਹੜੇ ਸਿੱਧ ਨਾਥ ਹੈ ਕੁਝ ਜ਼ਿਆਦਾ ਉੱਚੇ ਅਵਸਥਾ ਵਾਲੇ ਲੱਗਦੇ ਹੈ ਜਿਹੜਾ ਮਛਿੰਦਰ ਨਾਥ ਹੈ ਇਹਦੇ ਨਾਲੋਂ ਜਿਹੜਾ ਗੋਰਖਨਾਥ ਹੈ ਜ਼ਿਆਦਾ ਸਿਆਣਾ ਲੱਗਦਾ ਹੈ ਮਛਿੰਦਰ ਉਹਦਾ ਗੁਰੂ ਇੰਨਾ ਨਹੀਂ ਮੰਨਦਾ ਮਹਾਰਾਜ ਕਹਿੰਦੇ ਵੀ ਮਰਦਾਨੇ ਗੱਲ ਇਹੀ ਹੈ ਵੀ ਗੋਰਖਨਾਥ ਮਛਿੰਦਰ ਨਾਲੋਂ ਬੰਦਗੀ ਕਰਕੇ ਅੱਗੇ ਲੰਘ ਗਿਆ ਕਹਿੰਦੇ ਮਹਾਰਾਜ ਇਉਂ ਕਿਉਂ ਵੀਰੇ ਆਪ ਤਾਂ ਛੋਟੇ ਨੂੰ ਤਾਂ ਗੁਰੂ ਕੋਈ ਧਾਰਦਾ ਨਹੀਂ ਹੁੰਦਾ ਹੈ, ਵੱਡਾ ਹੀ ਧਾਰਦਾ ਹੁੰਦਾ ਹੈ। ਮਹਾਰਾਜ ਕਹਿੰਦੇ ਉਸ ਸਮੇਂ ਇਹੀ ਸੀਗਾ, ਇਹੀ ਆ ਗਿਆ ਅਤੇ ਕਮਾਈ ਕਰਕੇ ਅੱਗੇ ਲੰਘ ਗਿਆ ਹੈ। ਫਿਰ ਕਹਿੰਦਾ ਮਹਾਰਾਜ ਵੀ ਆ ਮੰਗਲ ਨਾਥ ਜਿਹੜਾ ਈਸ਼ਰ ਨਾਥ ਹੈ, ਭਰਤਰੀ ਨਾਥ ਹੈ ਅਤੇ ਗੋਪੀ ਚੰਦ ਰਾਜਾ ਹੈ, ਇਹ ਵੀ ਰਾਜਭਗ ਛੱਡ ਕੇ ਆਏ। ਇਹ ਵੀ ਦੇਖੀਏ ਮਹਾਰਾਜ, ਇਹ ਵੀ ਗੋਰਖਨਾਥ ਤੋਂ ਅੱਗੇ ਲੰਘੇ ਪਏ ਲੱਗਦੇ ਹੈ। ਮਹਾਰਾਜ ਕਹਿੰਦੇ ਇਹ ਬੰਦਗੀ ਕਰਕੇ, ਘਾਲਣਾ ਕਰਕੇ ਇਹ ਇਹਨਾਂ ਤੋਂ ਅੱਗੇ ਲੰਘ ਗਏ ਹੈ। ਇਹ ਤਾਂ ਜਿਹੋ ਜਿਹੀ ਕੋਈ ਘਾਲਣਾ ਕਮਾਈ ਕਰਦਾ, ਉਹੀ ਜਿਹੀ ਅਵਸਥਾ ਨੂੰ ਪਰਮੇਸ਼ਰ ਉਹੀ ਜਿਹੀ ਪਦਵੀ ਬਖਸ਼ ਦਿੰਦਾ ਮਰਦਾਨੇ। ਹੋਏ ਜਿਹੜਾ ਭਰਤਰੀ ਨਾਥ ਹੈ, ਇਹ ਵੀ ਬਹੁਤ ਚੰਗੀ ਉੱਚੀ ਅਵਸਥਾ ਦਾ ਮਾਲਕ ਹੋਇਆ। ਭਰਤਰੀ ਵਿਰਾਗ ਸਤਕ ਇੱਕ ਪੁਸਤਕ ਵੀ ਹੈ, ਜੋ ਸਤਕ ਨੂੰ ਸੌ ਦਾ ਹੁੰਦਾ, ਸੌ ਸਲੋਕ ਇਹਨੇ ਵਿਰਾਗ ਦੇ ਉਚਾਰਨ ਕੀਤੇ, 15-16 ਦੇ ਆਇਆ ਉਸਦੇ ਸਲੋਕ ਜਿਹੜੇ ਉਹ ਹਰਦਿਆਲ ਪੰਡਿਤ ਨੇ ਉਹਨਾਂ ਦਾ ਸੰਸਕ੍ਰਿਤ ਸਲੋਕਾਂ ਦਾ ਅੱਗੇ ਭਾਸ਼ਾ ਵਿੱਚ ਲੱਥਾ ਕੀਤਾ। ਬਹੁਤ ਵਧੀਆ ਪੁਸਤਕ ਹੈ। ਜਦੋਂ ਕੋਈ ਸੰਪਰਦਾ ਵਿੱਚ ਕਿਸੇ ਨੇ ਕੋਈ ਗਿਆਨੀ ਬਣਨਾ ਹੁੰਦਾ, ਇਹ ਸਭ ਤੋਂ ਪਹਿਲਾਂ ਇਹ ਸਾਰ ਕਿਤਾਬਲੀ ਭਾਵਰ ਸਿਮਰਤ ਵਿਚਾਰ ਮਾਲਾ ਚੁਣਾਕਾ ਰਾਜਨੀਤ ਇੱਥੇ ਅਧਿਆਤਮ ਪ੍ਰਕਾਸ਼, ਉਦੋਂ ਬਾਅਦ ਫਿਰ ਇਹ ਜਿਹੜਾ ਪੁਸਤਕ ਹੈ ਉਹ ਭਰਤਰੀ ਨਾਲ ਭਰਤ ਵਿਰਾਗ ਵਿਰਾਗ ਸ਼ਤਕ ਪੜ੍ਹਾਇਆ ਜਾਂਦਾ। ਉਦੋਂ ਬਾਅਦ ਫਿਰ ਪ੍ਰਭੋਰ ਚੰਦਨ ਨਾਟਕ, ਫਿਰ ਇਸ ਤਰ੍ਹਾਂ ਕਈ ਹਨੂੰਮਾਨ ਨਾਟਕ ਵੀ ਪੜ੍ਹਾ ਲੈਂਦੇ ਹੈ। ਇਹਦੇ ਵਿੱਚ ਰਾਮ ਚੰਦਰ ਦੀ ਜਿਹੜੀ ਕਥਾ ਹੈ ਉਹ ਬਹੁਤ ਵਧੀਆ ਸੋਹਣੇ ਢੰਗ ਨਾਲ ਸੂਤਰ ਰੂਪ ਦੇ ਸੰਖਿਤ ਰੂਪ ਦੇ ਵਿੱਚ ਲਿਖੀ ਹੈ, ਅਤੇ ਉਹ ਹਨੂੰਮਾਨ ਨਾਟਕ ਵੀ ਪੜ੍ਹਨ ਯੋਗੀ ਹੈ ਪੁਸਤਕ। ਇਸ ਤਰ੍ਹਾਂ ਇਹ ਪ੍ਰਭੋ ਚੰਦਨ ਨਾਟਕ ਅਤੇ ਭਰਤਰੀ ਵਿਰਾਗ ਸ਼ਤਕ, ਇਹ 5-7 ਗ੍ਰੰਥ ਪਹਿਲਾਂ ਪੜ੍ਹਾਏ ਜਾਂਦੇ। ਉਦੋਂ ਬਾਅਦ ਫਿਰ ਇਹ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਇਤਿਹਾਸ ਹੈ, ਨਾਨਕ ਪ੍ਰਕਾਸ਼ ਹੈ, ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ। ਯਾਨੀ ਕਿ ਜਿਹੜੇ 5-7 ਗ੍ਰੰਥ ਹੈ, ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਨੀ ਹੋਵੇ ਉਹਦੇ ਵਿੱਚ ਇਹ ਦ੍ਰਿਸ਼ਟਾਂਤ ਪ੍ਰਮਾਣ ਵਾਸਤੇ ਬਹੁਤ ਸਹਾਇਕ ਹੈ। ਕਿਸੇ ਉਹ ਵਿਸ਼ੇ 'ਤੇ ਮਜ਼ਮੂਨ 'ਤੇ ਕਿਸੇ ਨੇ ਬੋਲਣਾ ਹੋਵੇ, ਇਹਨਾਂ ਗ੍ਰੰਥਾਂ ਵਿੱਚੋਂ ਇਹ ਸਾਰੇ ਮਜ਼ਮੂਨ ਸਹਿਜੇ ਮਿਲ ਜਾਂਦੇ ਹੈ। ਸਮੇਂ 'ਤੇ ਬੋਲਣਾ ਤਾਂ ਵੀ, ਮਰਨ 'ਤੇ ਬੋਲਣਾ ਤਾਂ ਵੀ, ਖੁਸ਼ੀ 'ਤੇ ਬੋਲਣਾ ਤਾਂ ਵੀ, ਇਸੇ ਤਰ੍ਹਾਂ ਧਨ ਦੇ ਸੰਬੰਧ ਵਿੱਚ, ਸਰੀਰਾਂ ਦੇ ਸੰਬੰਧ ਵਿੱਚ, ਕਿਸੇ ਪੱਖ ਤੋਂ ਗੁਣਾਂ ਦੇ ਸੰਬੰਧ, ਧਰਮ ਦੇ ਸੰਬੰਧ ਵਿੱਚ ਬੋਲਣਾ ਹੈ। ਬਹੁਤ ਕੁਛ ਨਿਰਣਾ ਇਹਨਾਂ ਗ੍ਰੰਥਾਂ ਵਿੱਚ, ਉਹਨਾਂ ਵਿੱਚ ਇਹ ਭਰਤੀ ਵਿਰਾਗ ਸਤਿਕ ਵੀ ਹੈ, ਹੋਰ ਵੀ ਇਹ ਨੀਤੀ ਸਤਿਕ ਵੀ ਇਹਦਾ ਹੈਗਾ, ਰਾਜਨੀਤੀ ਦਾ ਵੀ ਪੁਸਤਕ ਹੈਗਾ ਵੀ ਜਿਵੇਂ ਰਾਜਨੀਤੀ ਰਾਜੇ ਨੂੰ ਕਰਨੀ ਚਾਹੀਦੀ, ਸਮੇਂ ਸਮੇਂ ਆ ਵਰਤਣਾ ਚਾਹੀਦਾ, ਉਹ ਵੀ ਪੁਸਤਕ ਹੈ, ਉਹ ਵੀ ਪੜ੍ਹਨ ਯੋਗ ਹੈ। ਇਸ ਤਰ੍ਹਾਂ 5-7 ਗ੍ਰੰਥ ਇਹ ਭਰਤਰੀ ਰਾਜੇ ਦੇ ਹੈ, ਬਹੁਤ ਵਧੀਆ ਵਧੀਆ। ਹਰੇ ਗੁਰੂ ਕਲਗੀਧਰ ਜੀ ਨੇ ਆ ਜਿਹੜਾ ਪ੍ਰਸੰਗ ਹੈ ਨਾ, ਕੁਝ ਵਿਸ਼ੇਸ਼ ਰੂਪ ਦੇ ਵਿੱਚ ਬਹੁਤ ਵਿਸਥਾਰ ਨਾਲ ਲਿਖਿਆ ਹੈ। ਉਹ ਭਰਤਰੀ ਵਿਰਾਗ ਸਤਿਕ ਦੇ ਵਿੱਚ ਜਿਹੜਾ ਕੋਈ ਸਵਈਆ ਜਾ ਉਹ 1-2 ਹੀ ਹੈ। ਇਹ ਦਰਬਾਰਾ ਨੇ ਹਾਦੀ ਮੁਕਾਤੀ ਹੈ, ਬਹੁਤ ਖੋਲ ਖੋਲ ਕੇ ਲਿਖ ਦਿੱਤਾ। ਆਪਾਂ ਪੜ੍ਹਿਆ ਸੁਣਿਆ ਵਿਚਾਰਿਆ, ਪ੍ਰਸੰਗ ਇੱਥੇ ਪੂਰਾ ਹੋ ਗਿਆ ਹੈ। ਅਗਲਾ ਪ੍ਰਸੰਗ ਆਪਾਂ ਕੱਲ੍ਹ ਨੂੰ ਸ਼ੁਰੂ ਕਰਾਂਗੇ ਜੀ।
ਮਾਨ ਰਾਨੀਅਨ ਕੇ ਬਚਨ, ਰਾਜ ਕਰਿਓ ਸੁਖਮਾਨ, ਬਹੁਰ ਪਿੰਗਲਾ ਕੇ ਮਰੇ, ਬਨ ਕੋ ਕੀਓ ਪਿਆਨ। ਇਤ ਸ੍ਰੀ ਚਰਿੱਤਰ ਪਖਿਆਨੇ, ਤਿਰਿਆ ਚਰਿੱਤਰੇ ਮੰਤਰੀ ਭੂਪ ਸੰਪਾਦੇ, 209 ਚਰਿੱਤਰ ਸਮਾਪਤ, ਮਸਤ ਸੁਭ ਮਸਤ ਅਫਜੂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚਿਉਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ ਹੈ ਪੂਰਨ ਹੈ ਸਰਬਮੈ ਦੁਖ ਭੰਜਨ ਗੁਣਤਾਸ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਠੀਕ ਹੇ ਗੋਵਿੰਦ ਹੇ ਪੂਰਨ ਨਿਧ ਜਾਂ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਅਭੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਧਾਰਾਂ ਆਧਾਰ ਹੇ ਠਾਕਰ ਹਾਂ ਦਾਸ ਰੂਪ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪਰੋ ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਚ ਨਿਹਾਲ ਵਾਹਿਗੁਰੂ ਨਾਮ ਜੇ ਹਾਜ ਹੈ ਚਿਰੇ ਸੋ ਚਰੇ ਪਾ ਜੋ ਸਰਦਾ ਕਰ ਸੇਵਨੇ ਗੁਰਬਾਰੇ ਉਤਾਰਨ ਹਾਲ ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹਾਰ